आज पौड़ी 28, 29 और 30 जपजी साहब। एक ओंकार सतनाम करता पुरख निर्भव निर्वैर अकाल मूरत आजो निसैवं गुरु परसाद मुंडा संतोख शरम पत चोली ध्यान की करे विभूत ध्यान की करे विभूत किंथा काले कुआरी काया जुगते डंडा परतीत आई पंथी सगल जमाती आई पंथी सगल जमाती मन जीत जगदीत मन जीत जगजीत आदि जुग एको वेश उगत ज्ञान दया पंडारन कट काट वाचे नाद आपे नाथ नाथी सब जाकी रिद सिद्ध अवरा साद संजोग विजोग द्वैकार चलावे लेख आवे पाग आदि आदि दिशा अनिल अनादि अनाह जुग जुग एको वेश एका माई जुगत व्याई तिन चेले परवान एक संसारी एक पंडारी एक संसारी एक पंडारी एक लाए दीवान जीव तिस पावे दिवे चलावे जीव होवे फुरमान ओ वेखे उना नदर न आवे जोग मत भारत वर्ष दे विच हजारां सालां तक अपना प्रभाव अपना रस्ता अपना पंथ बहुत प्रभावी रूप च रहा है। अगर इंज असी कहिए कि योग मत तो प्रभावित होर दूसरे जितने धर्म होर भी होए ने ਉਹਨਾਂ ਨੇ ਵੀ ਬਹੁਤ ਸਾਰਾ ਹਿੱਸਾ ਯੋਗ ਮਤ ਦੇ ਕੋਲੋਂ ਸਾਧਨਾ ਦੇ ਸੰਬੰਧ ਵਿੱਚ ਸਿੱਖਿਆ ਹੈ। ਮਨ ਦੀ ਇਕਾਗਰਤਾ, ਮਨ ਨੂੰ ਇਕਾਗਰ ਬਣਾਉਣ ਦਾ ਤਰੀਕਾ, ਮਨ ਨੂੰ ਕਿਸ ਤਰੀਕੇ ਸਾਫ ਪਵਿੱਤਰ ਕਰਨਾ, ਸਰੀਰ ਨੂੰ ਸਵੱਛ, ਸਰੀਰ ਨੂੰ ਸਵਸਥ, ਸਰੀਰ ਨੂੰ ਤਿਆਰ ਰੱਖਣਾ ਤਾਂ ਕਿ ਉਹ ਪਰਮਾਤਮਾ ਦੀ ਸਾਧਨਾ ਕਰਨ ਦੇ ਲਾਇਕ ਹੋ ਸਕੇ। ਖਿਆਲ ਰਹੇ, ਜਦ ਤੱਕ ਇਹ ਸਰੀਰ ਤੁਹਾਡਾ ਸਹੀ ਹਾਲ ਵਿੱਚ ਨਹੀਂ ਹੈ, ਤੁਸੀਂ ਯੋਗ ਮਤ ਦੇ ਪਹਿਲੀ ਸੀੜੀ ਦੇ ਵੀ ਵਿਦਿਆਰਥੀ ਨਹੀਂ ਹੋ ਸਕੋਗੇ। ਥੋੜ੍ਹਾ ਜਿਹਾ ਅੱਜ ਮੈਂ ਯੋਗ ਮਤ ਦੇ ਬਾਰੇ ਤੁਹਾਨੂੰ ਦੱਸਾਂਗੀ। ਅਸ਼ਟਾਂਗ ਯੋਗ ਜਾਂ ਰਾਜ ਯੋਗ ਕਰਕੇ ਪ੍ਰਸਿੱਧ ਇਸ ਯੋਗ ਦੇ 8 ਅੰਗ ਨੇ। ਦੇਰ ਆਰ 8 ਸਟੈਪਸ, ਦੇਰ ਆਰ 8 ਸਟੇਜਿਸ ਆਫ ਦਿਸ ਅਸ਼ਟਾਂਗ ਯੋਗ। ਅਸ਼ਟਾਂਗ ਮੀਨਸ 8 ਸਟੈਪਡ ਵੇ, ਜਿਹਦੇ ਚ 8 ਤਰੀਕੇ ਨੇ। ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਯੋਗ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਜਾ ਸੰਗਲਦੀਪ ਨੂੰ ਇੱਕ ਪੂਰਾ ਖਾਸ ਤੌਰ ਤੇ ਸਪੈਸੀਫਿਕਲੀ ਯੋਗ ਮਤ ਦੇ ਉੱਤੇ ਉਪਦੇਸ਼ ਦਿੱਤਾ ਹੈ। ਉਹ ਜਿੰਨਾ ਉਪਦੇਸ਼ ਹੈ ਉਸਦਾ ਇੱਕ ਪੂਰਾ ਗ੍ਰੰਥ ਹੈ, ਜਿਹਨੂੰ ਕਹਿੰਦੇ ਨੇ ਪ੍ਰਾਣ ਸੰਗਲੀ ਗ੍ਰੰਥ, ਪ੍ਰਾਣ ਸੰਗਲੀ ਗ੍ਰੰਥ। ਲੇਕਿਨ ਉਸ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਸਦਾ ਕਾਰਨ ਸੀਗਾ ਕਿ ਆਮ ਆਦਮੀ ਵਾਸਤੇ ਇਤਨੇ ਸਖਤ ਨਿਯਮ ਕਰ ਪਾਉਣਾ ਇਤਨਾ ਆਸਾਨ ਕੰਮ ਨਹੀਂ ਸੀਗਾ। ਪਰ ਚੂੰਕਿ ਰਾਜਾ ਸੰਗਲਾਦੀਪ ਨੇ ਯੋਗ ਦੇ ਸਾਧਨਾ ਦੇ ਬਾਰੇ ਸਵਾਲ ਕੀਤੇ ਸਨ, ਇਸ ਲਈ ਗੁਰੂ ਨਾਨਕ ਸਾਹਿਬ ਨੇ ਯੋਗ ਮਤ ਦਾ ਉਪਦੇਸ਼ ਉਹਨੂੰ ਦਿੱਤਾ ਸੀ। ਔਰ ਯੋਗ ਮਤ ਦੀਆਂ ਪੂਰੀਆਂ ਐਕਸਪਲੇਨੇਸ਼ਨ, ਵਟ ਆਰ ਦਾ ਪ੍ਰੋਸੀਜਰ, ਵਟ ਇਜ਼ ਦਾ ਪ੍ਰੋਸੈਸ ਟੂ ਡੂ ਦੈਮ, ਬੜੀ ਐਕਸਪਲੇਨੇਸ਼ਨ ਹੈ ਔਰ ਕਾਫੀ ਵੱਡਾ ਆਕਾਰ ਹੈ ਪ੍ਰਾਣ ਸੰਗਲੀ ਗ੍ਰੰਥ ਦਾ। ਪਹਿਲਾਂ ਆ ਜਾਂਦਾ ਯਮ ਔਰ ਨਿਯਮ। 5 ਕਿਸਮ ਦੇ ਅੱਗੋਂ ਯਮ ਨੇ, 5 ਕਿਸਮ ਦੇ ਨਿਯਮ ਨੇ। ਯਮ ਕੀ ਨੇ, ਨਿਯਮ ਕੀ ਨੇ? ਅਸਤੇ, ਅਪਰਿਗ੍ਰਹ। ਮੈਨੂੰ ਥੋੜ੍ਹਾ ਇਹਨੂੰ ਸੌਖਾ ਕਰ ਦਿੰਦੀ ਹਾਂ। ਇਉਂ ਸਮਝੋ, ਜ਼ਰੂਰਤ ਤੋਂ ਜ਼ਿਆਦਾ ਚੀਜ਼ ਕੋਲ ਨਾ ਰੱਖਣੀ, ਜਿੰਨੀ ਲੋੜ ਹੈ ਬਸ ਓਨੀ, ਢੇਰ ਨਹੀਂ ਲਾਇਆ, ਅਲਮਾਰੀਆਂ ਨਹੀਂ ਭਰੀਆਂ। ਇੱਥੇ ਮੈਨੂੰ ਇੱਕ ਬੜੀ ਮਿੱਠੀ, ਬੜੀ ਸੱਚੀ ਔਰ ਬੜੀ ਪਿਆਰੀ ਘਟਨਾ ਯਾਦ ਆ ਰਹੀ ਹਰਿਦੁਆਰ ਦੀ। ਹਰਿਦੁਆਰ ਇੱਕ ਮਹਾਤਮਾ ਦੀ ਚੋਰੀ ਹੋ ਗਈ, ਚੋਰੀ ਦੀ ਰਪਟ ਲਿਖਾਉਣ ਉਹ ਥਾਣੇ ਗਿਆ। ਕਹਿੰਦਾ, ਥਾਣੇਦਾਰ ਨੇ ਪੁੱਛਿਆ, ਬਈ ਤੇਰਾ ਕੀ ਕੁਛ ਗੁਆਚਿਆ? ਉਹ ਕਹਿੰਦਾ, ਲਿਸਟ ਲਿਖੋ, ਇੱਕ ਧੋਤੀ ਗਈ, ਇੱਕ ਸ਼ਾਲ ਗਈ, ਇੱਕ ਚੱਦਰ ਗਈ, ਇੱਕ ਕੁੜਤਾ ਗਿਆ, ਇੱਕ ਆਸਨ ਗਿਆ, ਇੱਕ ਛਤਰੀ ਗਈ। ਕਹਿੰਦਾ, ਬਸ ਇਹੀ ਸੀ? ਕਹਿੰਦਾ, ਮੇਰੇ ਹੱਥ ਦੇ ਇਹੀ ਬਥੇਰਾ ਸੀ। ਕਹਿੰਦੇ, ਅੱਛਾ, ਉਹਨੇ ਲਿਖ ਲਿਆ। ਉਹਦੇ ਨਾਲ ਜਿਹੜਾ ਉਹਦਾ ਸਾਥੀ ਗਿਆ ਸੀ ਨਾ, ਇੱਕ ਹੋਰ ਮਹਾਤਮਾ, ਉਹ ਕਹਿੰਦਾ, ਬਈ ਤੂੰ 6 ਚੀਜ਼ਾਂ ਲਿਖਾਈਆਂ, 6 ਤੇਰੇ ਕੋਲ, ਛਤਰੀ ਮੈਂ ਕਦੀ ਨਹੀਂ ਵੇਖੀ, ਕਦੀ ਛਤਰੀ ਨਹੀਂ ਵੇਖੀ ਤੇਰੇ ਹੱਥ 'ਚ ਫੜੀ, ਕਦੀ ਮੈਂ ਤੇਰੇ ਹੱਥ ਵਿੱਚ ਚੱਦਰ ਨਹੀਂ ਵੇਖੀ ਕੋਈ, ਤੇਰੇ ਕੋਲ ਤੇ ਹਮੇਸ਼ਾ ਮੈਂ ਇੱਕ ਚੱਦਰ ਵੇਖੀ, ਇੱਕ ਜਿਹੜੀ ਤੇਰੇ ਕਦੀ ਮੋਢੇ ਤੇ ਕਦੀ ਕਿਧਰੇ ਹੁੰਦਾ ਸੀ। ਕਹਿੰਦਾ, ਗੱਲ ਇਹ ਹੈ ਕਿ ਉਸ ਇੱਕ ਤੋਂ ਮੈਂ 6 ਕੰਮ ਲੈਂਦਾ ਸਾਂ, ਬਾਰਿਸ਼ ਆ ਜਾਂਦੀ ਸੀ ਤੇ ਛਤਰੀ ਵਾਂਗੂ ਸਿਰ ਤੇ ਲੈਂਦਾ ਸੀ, ਠੰਡ ਲੱਗਦੀ ਸੀ ਤੇ ਉਹਨੂੰ ਸ਼ਾਲ ਵਾਂਗੂ ਲਪੇਟਦਾ ਸੀ, ਤੇ ਜਦੋਂ ਮੈਂ ਇਸ਼ਨਾਨ ਕਰਕੇ ਬਾਹਰ ਨਿਕਲਦਾ ਸਾਂ ਗੰਗਾ ਤੋਂ, ਤੇ ਉਹਨੂੰ ਧੋਤੀ ਦਾ ਕੰਮ ਲੈ ਲੈਂਦਾ ਸੀ। ਕਿੰਨੇ ਕੰਮ ਲੈਂਦਾ ਸੀ ਮੈਂ? ਤੇ ਚੁੱਕਣ ਵਾਲੇ ਨੇ ਇੱਕ ਚੁੱਕੀ ਹੋਏਗੀ, ਮੇਰੇ ਹੱਥ 6 ਚੀਜ਼ਾਂ ਗਈਆਂ ਨੇ, ਕਿਉਂਕਿ ਮੈਂ ਹੁਣ ਉਹ 6 ਦੇ 6 ਕੰਮ ਨਹੀਂ ਕਰ ਸਕਦਾ ਵਾ। ਉਹ ਵਿਚਾਰਾ ਇੱਕ ਲੰਗੋਟੀ 'ਚ ਆਇਆ ਸੀ, ਉਹ ਕਹਿੰਦਾ, ਮੇਰੀ ਚਲੀ ਗਈ, ਹੁਣ ਮੈਂ ਕੀ ਕਰਾਂ? ਜ਼ਰੂਰਤਾਂ ਨੂੰ ਲਿਮਿਟਡ ਕਰ ਲੈਣਾ, ਲਿਮਿਟਡ, ਥੋੜ੍ਹੀਆਂ। ਚੋਰੀ ਨਾ ਕਰਨਾ, ਅਚੋਰੀ ਹੈ। ਸੱਤ ਬੋਲਣਾ, ਜ਼ੁਬਾਨ ਤੋਂ ਕਦੀ ਝੂਠ ਨਾ ਬੋਲਣਾ। ਬ੍ਰਹਮਚਰੀ ਹੈ, ਸਤਰੀ ਪੁਰਸ਼ ਦੇ ਸੰਗ ਤੋਂ ਪਰੇ ਰਹਿਣਾ। ਇਸ ਵਿਸ਼ੇ 'ਚ ਮੈਂ ਇੱਕ ਛੋਟੀ ਜਿਹੀ ਟਿੱਪਣੀ ਮੈਂ ਦੇਣ ਲੱਗੀ ਹਾਂ। ਸ਼ਾਸਤਰ ਦੇ ਵਿੱਚ, ਪੁਰਾਤਨ ਜਿਹੜੇ ਸ਼ਾਸਤਰ ਨੇ ਨਾ, ਉਹਦੇ ਵਿੱਚ ਉਹਨਾਂ ਨੇ ਜਦੋਂ ਬ੍ਰਹਮਚਰੀ ਦੀ ਵਿਆਖਿਆ ਕੀਤੀ ਨਾ, ਬੜੀ ਖੂਬਸੂਰਤ ਹੈ। ਗੱਲਾਂ ਮਾੜੀਆਂ ਕਿਸੇ ਗ੍ਰੰਥ ਵਿੱਚ ਵੀ ਨਹੀਂ, ਪਰ ਕਈ ਵਾਰ ਉਹਨਾਂ ਦੇ ਵਿਆਖਿਆਕਾਰ ਬੜੇ ਮਾੜੇ ਹੁੰਦੇ ਨੇ। ਉਹ ਸੱਚੀ ਗੱਲ ਖੋਲ ਦੇਣਗੀ। ਉਹ ਇਹੋ ਜਿਹੀਆਂ ਗੱਲਾਂ ਦੱਸਦੇ ਨੇ ਤਾਂ ਕਿ ਸੁਣਨ ਵਾਲੇ ਭਰਮਾਂ ਚ ਪਏ ਰਹਿਣ ਜਾਂ ਸੁਣਨ ਵਾਲੇ ਦੂਸਰੇ ਮਤਾਂ ਦੇ ਖਿਲਾਫ ਨਫ਼ਰਤ ਮਨ ਵਿੱਚ ਪਾਈ ਰੱਖਣ। ਦੋ ਕੰਮ ਕਰਦੇ ਨੇ, ਸੱਚ ਬੋਲਣ ਵਾਲੇ, ਸੱਚ ਦੀ ਗੱਲ ਕਹਿਣ ਵਾਲੇ ਬਹੁਤ ਥੋੜੇ ਲੋਕ ਨੇ, ਔਰ ਸੱਚ ਸੁਣਨ ਵਾਲੇ ਵੀ ਬਹੁਤ ਥੋੜੇ ਲੋਕ ਨੇ। ਸੱਚ ਸੁਣਨਾ, ਸੱਚ ਬੋਲਣਾ ਆਸਾਨ ਕੰਮ ਨਹੀਂ। ਈਸਾ ਮਸੀਹ ਨੂੰ ਸੂਲੀ ਸੱਚ ਬੋਲਣ ਕਰਕੇ ਲੱਗੀ ਸੀ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਸਿਰਫ ਸੱਚ ਬੋਲਣ ਕਰਕੇ। ਮਨਸੂਰ ਨੂੰ ਸੂਲੀ ਤੇ ਚੜਾਇਆ ਸਿਰਫ ਸੱਚ ਕਰਕੇ। ਅਲ ਹਿਲਾਜ ਦੀ ਚਮੜੀ ਉਤਾਰ ਛੱਡੀ ਸੀ ਇਸ ਮੁਸਲਮਾਨ ਫਕੀਰ ਦੀ, ਸੱਚ ਬੋਲਦਾ ਸੀ। ਕਬੀਰ ਦੇ ਖਿਲਾਫ ਸਾਰੇ ਬਾਦਸ਼ਾਹ ਪੰਡਿਤ ਮੌਲਵੀ ਪਏ ਰਹੇ ਨੇ ਸਿਰਫ ਉਹਦੇ ਸੱਚ ਦੇ ਕਾਰਨ। ਔਰ ਮੀਰਾਬਾਈ ਜੈਸੀ ਇਸ ਸੰਤਨ, ਇਸ ਮਸਤ ਭਗਤ ਨੂੰ ਜ਼ਹਿਰ ਦੇ ਪਿਆਲੇ ਪੀਣੇ ਪਏ ਨੇ ਸਿਰਫ ਸੱਚ ਦੇ ਕਾਰਨ, ਹੋਰ ਤਾਂ ਕੋਈ ਗੱਲ ਨਹੀਂ ਸੀ। ਸੱਚ ਬੋਲਣਾ ਇੰਨਾ ਆਸਾਨ ਕੰਮ ਨਹੀਂ ਹੈ, ਕਿਉਂਕਿ ਦੁਨੀਆ ਸੱਚ ਸੁਣਨਾ ਨਹੀਂ ਚਾਹੁੰਦੀ। ਉਹ ਸੁਣਨਾ ਚਾਹੁੰਦੀ ਜਿਹੜਾ ਮੈਨੂੰ ਚੰਗਾ ਲੱਗੇ। ਬਟ ਟਰੂਥ ਡਸ ਨਾਟ ਹੈਜ ਐਨੀ ਫਲੈਕਸੀਬਿਲਿਟੀ, ਯੂ ਕੈਂਟ ਚੇਂਜ ਇਟ। ਇਟ ਇਜ਼ ਨਾਟ ਅ ਪਲਾਸਟਿਕ ਟੋਏ ਦੈਟ ਯੂ ਟੇਕ ਇਟ ਓਵਰ ਹੀਅਰ ਐਂਡ ਯੂ ਮੇਕ ਇਟ ਓਵਰ ਦੇਅਰ ਐਂਡ ਯੂ ਜਸਟ ਗੋ ਆਨ ਮੇਕਿੰਗ ਅ ਹੈਲੀਕਾਪਟਰ, ਯੂ ਕੈਨ ਮੇਕ ਅ ਕਾਰ, ਯੂ ਕੈਨ ਮੇਕ ਅ ਕਬਰਡ, ਯੂ ਕੈਨ ਮੇਕ ਅ ਬੁੱਕ। ਇਟਸ ਨਾਟ ਅ ਪਲਾਸਟਿਕ ਟੋਏ, ਇਹ ਪਲਾਸਟਿਕ ਦਾ ਖਿਡੌਣਾ ਨਹੀਂ ਹੈ ਸੱਚ। ਤੁਸੀਂ ਇਹਦੇ ਨਾਲ ਛੇੜਾਛਾੜੀ ਜੇ ਐਕਸੈਪਟ ਕਰਨਾ ਤੇ ਇੰਝ ਹੀ ਕਰਨਾ ਪਏਗਾ, ਨਹੀਂ ਕਰੋਗੇ ਤੇ ਮੰਨ ਲਓ ਝੂਠ ਹੈ। ਮਤਲਬ ਦੇਰ ਇਜ ਨੋ 60% ਟਰੂਥ ਐਂਡ 40% ਲਾਈਜ਼, ਆਈਦਰ ਇਟ ਇਜ 100% ਟਰੂਥ ਔਰ 100% ਲਾਏ। 100% ਸੱਚ, 100% ਝੂਠ। ਬਾਬਾ ਬੁੱਲੇ ਸ਼ਾਹ ਨੇ, ਇਹ ਬੜਾ ਮਸਤਾਨਾ ਇੱਕ ਫਕੀਰ ਹੋਇਆ ਹੈ ਪੰਜਾਬੀ ਦਾ, ਬੜਾ ਸੋਹਣਾ ਸ਼ਾਇਰ, ਬੁੱਲੇ ਸ਼ਾਹ ਲਿਖਦਾ ਹੈ, ਸੱਚ ਆਖਾਂ ਤੇ ਭਾਂਬੜ ਮਚਦਾ ਹੈ। ਭਾਂਬੜ ਮੈਨੇ ਅੱਗ, ਹਿਊਜ ਫਾਇਰ। ਸੱਚ ਆਖਾਂ ਤੇ ਭਾਂਬੜ ਮਚਦਾ ਹੈ, ਝੂਠ ਆਖਾਂ ਤੇ ਕੁਝ ਨਹੀਂ ਬਚਦਾ। ਝੂਠ ਆਖਾਂ ਤੇ ਕੁਝ ਨਹੀਂ ਬਚਦਾ ਹੈ, ਤੇ ਦੱਸ ਮੈਨੂੰ ਮੇਰੇ ਆਸ਼ਾ ਵਾ, ਮੈਂ ਸੱਚ ਬੋਲਾਂ ਕਿ ਨਾ ਬੋਲਾਂ। ਸੱਚ ਬੋਲਣ ਦੀ ਕੀਮਤ ਬੜੀ ਔਖੀ। ਪੂਰੀ ਭੀੜ ਇੱਕ ਝੂਠ ਨੂੰ ਮੰਨਦੀ ਹੋਵੇ, ਇੱਕ ਆਦਮੀ ਖਲੋ ਕੇ ਕਵੇ ਨਹੀਂ ਇਹ ਝੂਠ ਹੈ, ਸੱਚ ਇਹ ਹੈ, ਸਾਰੀ ਭੀੜ ਉਸ ਸੱਚ ਬੋਲਣ ਵਾਲੇ ਦੇ ਖਿਲਾਫ ਹੋ ਜਾਏਗੀ। ਦੋ ਤਰੀਕੇ ਨੇ ਆਪਣੀ ਖਿਲਾਫਤ, ਆਪਣੀ ਵਿਰੋਧਤਾ ਪ੍ਰਗਟ ਕਰਨ ਦੇ। ਇੱਕ ਤਰੀਕਾ ਇਹ ਕਿ ਸੱਚ ਬੋਲਣ ਵਾਲੇ ਨੂੰ ਮਾਰ ਦਿਓ, ਨਾ ਜਿੰਦਾ ਰਹੇਗਾ, ਨਾ ਬੋਲੇਗਾ, ਨਾ ਸੱਚ ਸੁਣਨਾ ਪਏਗਾ। ਦੂਸਰਾ ਤਰੀਕਾ ਇਹ ਕਿ ਉਹਦੇ ਜਾ ਕੇ ਨਾ ਪੈਰਾਂ ਤੇ ਮੱਥਾ ਟੇਕਾਓ ਕਿ ਬਾਈ ਅਸਤ ਤੈਨੂੰ ਮੰਨ ਗਏ, ਜੋ ਤੂੰ ਕਹਿ ਰਿਹਾ ਸੱਚ ਕਹਿ ਰਿਹਾ, ਅਸੀਂ ਤੈਨੂੰ ਮੰਨ ਗਏ। ਤਾਂ ਕਿ ਉਹ ਹੁਣ ਉਸ ਤੋਂ ਅੱਗੇ ਕੁਛ ਬੋਲੇ ਹੀ ਨਾ, ਕਿ ਮੰਨ ਗਏ ਤੇ ਹੁਣ ਹੋਰ ਕੀ ਮਨਾਵੇਗਾ ਸਾਨੂੰ। ਜਸਟ ਅ ਵੇ ਟੂ ਮੇਕ ਹਿਮ ਕੁਆਇਟ, ਹਿਮ ਔਰ ਹਰ, ਹੂਸਵੈਵਰ, ਚੁੱਪ ਕਰ। ਖਿਆਲ ਕਰਨਾ, ਗੁਰਦੁਆਰੇ ਸਾਹਿਬ ਜਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੱਥਾ ਟੇਕਣਾ ਤੇ ਬਹੁਤ ਸੌਖਾ ਕੰਮ ਹੈ, ਪਰ ਜੋ ਕਹਿ ਰਹੇ ਨੇ ਉਹਨੂੰ ਮੰਨ ਲੈਣਾ। ਉਹ ਕਹਿੰਦੇ ਬਾਬਾ ਮੱਥਾ ਟੇਕਿਆ ਤੈਨੂੰ, ਇੰਨਾ ਹੀ ਬਥੇਰਾ ਹੀ। ਬਾਣੀ ਨੂੰ ਮੰਨਣਾ ਇੱਕ ਚੀਜ਼ ਹੈ, ਬਾਣੀ ਦੀ ਮੰਨਣਾ ਇੱਕ ਚੀਜ਼ ਹੈ, ਫਰਕ ਹੈ ਦੋਵਾਂ ਚ। ਨੂੰ ਮੰਨਣਾ, ਬਾਣੀ ਨੂੰ ਮੰਨਣਾ ਇੱਕ ਹੋਰ ਚੀਜ਼ ਹੈ, ਬਾਣੀ ਦੀ ਮੰਨਣਾ ਇੱਕ ਹੋਰ ਚੀਜ਼ ਹੈ। ਯੂ ਬਿਲੀਵ ਕਿ ਆਹ ਮੇਰਾ ਮਾਂ ਪਿਓ ਹੈ, ਇਹ ਮੇਰੇ ਮਾਂ ਪਿਓ ਨੇ, ਇਹ ਮੈਂ ਮੰਨਦਾ ਵਾਂ, ਪਰ ਮੇਰੇ ਮਾਂ ਪਿਓ ਮੈਨੂੰ ਜੋ ਕੰਮ ਕਰਨ ਨੂੰ ਕਹਿ ਰਹੇ ਨੇ ਉਹ ਮੈਂ ਨਹੀਂ ਕਰਦਾ, ਇਹ ਮੇਰੀ ਮਰਜ਼ੀ। ਤੇ ਮਾਂ ਬਾਪ ਮੰਨ ਵੀ ਰਿਹਾ ਵਾਂ, ਪਰ ਮਾਂ ਬਾਪ ਦੀ ਨਹੀਂ ਮੰਨ ਰਿਹਾ। ਦੋਵਾਂ ਚ ਬੜਾ ਫਰਕ ਹੋ ਗਿਆ। ਪੁਰਾਤਨ ਸ਼ਾਸਤਰਾਂ ਦੇ ਵਿੱਚ ਬ੍ਰਹਮਚਰੀਏ ਦੀ ਵਿਆਖਿਆ ਦੇਣ ਵਕਤ ਇਹ ਕਿਹਾ ਹੈ ਕਿ ਬ੍ਰਹਮਚਰੀਏ ਕੌਣ, ਬ੍ਰਹਮਚਾਰੀ ਕੌਣ। ਬ੍ਰਹਮ ਸ਼ਬਦ ਦਾ ਅਗਰ ਅਰਥ ਲਿਆ ਜਾਏ ਤਾਂ ਇਟ ਇਜ਼ ਦ ਪ੍ਰਾਈਮਲ ਥਰੂਥ ਗਾਡ। ਬ੍ਰਹਮ ਦਾ ਅਰਥ ਪ੍ਰਭੂ, ਅਕਾਲ ਪੁਰਖ, ਨਿਰੰਕਾਰ। ਚਰੀਏ, ਚਰੀਏ ਦਾ ਮਤਲਬ ਚਲੇ, ਰਹਿਣਾ। ਤਾਂ ਬ੍ਰਹਮਚਰੀਏ ਦਾ ਅਰਥ ਕੀ ਹੋਇਆ, ਜਿਸ ਦਾ ਮਨ ਬ੍ਰਹਮ ਦੀ ਅਨੁਭੂਤੀ ਵਿੱਚ ਹੈ ਉਹ ਬ੍ਰਹਮਚਾਰੀ ਹੈ। Walking in the experience of God means you are a brahmachari. Brahmachari doesn't concern with your celibacy. ਤੁਸੀਂ ਜੇ ਕੁਆਰੇ ਹੋ ਤਾਂ ਤੁਸੀਂ ਬ੍ਰਹਮਚਾਰੀ ਹੋਵੇ। ਖਿਆਲ ਕਰਨਾ ਵਿਆਖਿਆ ਕਿੰਨੀ ਕਮਾਲ ਦੀ ਹੈ। ਜਿਸਨੇ ਸੰਸਾਰ ਤੇ ਗ੍ਰਸਥ ਧਰਮ ਨੂੰ ਪ੍ਰਵੇਸ਼ ਨਹੀਂ ਕੀਤਾ ਹੈ, ਪਰ ਜਿਸ ਦੇ ਮਨ ਵਿੱਚ ਵਿਕਾਰ ਚੱਲ ਰਿਹਾ ਹੈ, ਕਹਿੰਦੇ ਬ੍ਰਹਮਚਾਰੀ ਨਹੀਂ। Celibacy isn't concerned with your body, it is concerned more with your mind. तो सालां बद्दी शरीर तो कोई ब्रह्मचारी हो सकता है, पर जिसने अंदर परमात्मा दे उस सत दी प्राप्ति नहीं कीती, वो सही मायने च वेद दे मुताबिक अजे ब्रह्मचारी नहीं। लेकिन इहदी जो दुनियावी व्याख्या कीती गई कि जिहड़ा ग्रस्त धर्म च प्रवेश ना करे वह ब्रह्मचारी, जिहड़ा ग्रस्त धर्म च प्रवेश करे वह उहदे वास्ते भी बड़ी सोहणी गल कही। वह कहिंदा है कि संतान की उत्पत्ति करना ग्रस्ती का फर्ज या धर्म कह सकते, एक हिस्सा यह भी है। संतान की उत्पत्ति कर लैन तो बाद जिसते नियम जीवन विच एक संयम और नियम आ चुका है वह भी ब्रह्मचारी। कायल करना मैं फिर कहन लगी, जिसके मन विच वासना विकार 2400 घंटे नहीं चल रहे, कायल करना गुरु तेग बहादुर साहब 26 साल तक पूरे च रहे ने, 26 years ग्रस्ती ने, पत्नी है, 26 साल पूरे च रहिंदे ने और जीवन सिर्फ एक औलाद पैदा कर देने, पर एक ऐसी औलाद पैदा कीती जेड़ी लखां करोड़ां ते भी पारी सी। तो ब्रह्मचारी ने कौन कहिंदा वो ग्रस्त सन, मैं नहीं मंदी ग्रस्त सन, ब्रह्मचारी सन। जिसके अंतर मन विच ब्रह्म दी परमात्मा दी अनुभूति है, जिसके ग्रस्त जीवन च संयम और नियम लागू हुए ने, वो ब्रह्मचारी ही है। ये मैं व्याख्या नहीं दे रही, बड़े पुराने टाइम दी शास्त्रां च व्याख्या है, पर कहण वाला दसदा कोई नहीं ना। ख्याल करना तुसी जिन्ने हिंदू धर्म दे ऋषि ने उन्होंने नाम किसी दे गिन लो, सारे पत्नी सहित सन। विश्वामित्र देख लो, वशिष्ठ देख लो, अत्री देख लो, ये सारे पत्नी सहित सन। लेकिन इन्होंने महापुरुष क्या गया, ब्रह्म ऋषि क्या गया, बड़ा कुछ क्या गया इन्हें। जिसके जीवन विच सत दी, जिसके अंदर ए कहां मैं वो सत रूपी वो ब्रह्म रूपी कमल फुल खिल गया, वो ब्रह्मचारी। योग मत दे विच क्या कि ब्रह्मचारी होना बहुत लाजमी है योग मत ले। फिर क्या, शरीर की स्वच्छता, स्नान शौच करके शरीर की स्वच्छता, मन की स्वच्छता रखे, मन विच कपट विकार ना चलांदा। ख्याल रखना तुसी भजन करन बैठो और किसी एक बंदे दे खिलाफ जिदे तुहाडे मन विच नफरत चल रही है, तुसी भजन ते कर रहे हो, पाठ ते कर रहे हो, पर मन विच तुहाडे उस बंदे दे खिलाफ प्लानिंग चल रही, इन्हें मैनू ओ क्या, मैं इन्हू ए कहांगा, इन्हें मैनू उंज क्या, मैं उन्हू उंज तंग करांगा। जिदे मन विच विकार चल रहा है, द्वेष दा, नफरत दा, एहो जिहा आदमी बंदगी कर ही नहीं सकता। रिचुअल कर सकता है, सच पर्सन कैन डू ऑल द रिचुअल्स इन अ वेरी बेस्ट वे, बट दे आर नॉट डूइंग सिमरन, बंदगी नहीं हो कर रहे, रिचुअल कर रहे। रिचुअल्स, रिचुअल करना बड़ा आसान है, पर बंदगी करना इत्थे हुण जरा कुछ सोचना पैंदा है। यम नियम, पांच प्रकार दे यम, पांच नियम, फिर उस तो बाद कहिंदे ने आसन, कहिंदे ने शरीर स्वस्थ बनाओ, वधिया बनाओ। आसन की ने इस वक्त आज US अमेरिका सब जगह योग दा बड़ा जबरदस्त प्रचार चल रहा है, साडे लोकां नूं ते भुल गया सारा कुछ, इन्हां ने सारा कुछ फड़ना चालू कर दिता है। योग है कि एक्सरसाइज, एक हिस्सा उहदा एक्सरसाइज है, दूसरा हिस्सा मन नाल संबंधित। हूँ जरा आदमी आसन कर रहे, उन्होंने गोडे की दर्द नहीं होनी, उन्होंने ब्लड प्रेशर नहीं होना, उदा पैनक्रियास खराब नहीं होना, उन्होंने शुगर नहीं होनी, उन्होंने डायबिटीज नहीं होनी, जिदा शरीर स्वस्थ है वह जो भजन कर बैठेगा। हूँ इतने की चार बारी लत्तां बदल दे सुनने वाले, चार बारी लत्तां बदलिया जांदियां, माफ करना दीवार की ढा भी जरूर चाहिए। और जबकि असी महापुरुषों की जिन्हों की संगत, एक नहीं सैकड़ों महापुरुषों की दर्शन और उन्होंने संगत करने का मौका नसीब होया। वो कहते होंगे सन जो असी लोग बैठते सीगे ना, तो कहते सन सीधे बैठो, रीढ़ की हड्डी सीधी करके, स्पाइनल कॉर्ड शुड बी इरेक्ट। मैं एक दिन उन्होंने पूछा क्यों, कहते देखो साड़ी स्पाइनल कॉर्ड जेड़ी है ग्रेविटेशनल पुल, जमीन दे विच गुरुत्वाकर्षण है, जिन्ना ज्यादा व्यास साडे शरीर का होएगा उन्ना ज्यादा शरीर नू जमीन खिचेगी अपने वाल। जिवें असी सारा दिन बांह नू लटका के रखने हैं अपने जिसम नाल, बांह दर्द नहीं होंदी, लेकिन अगर तुसी अपनी बांह नू इंज हॉरिजॉन्टल खड़े कर लो या सीधे तां नू चक लो, वर्टिकल कर लो, थोड़ी बांह 2 मिनट च दर्द होने लग पैंदी। सारा दिन लटका के रख लो कुछ नहीं होंगी, ਜਦੋਂ ਅਸੀਂ ਵਿਆਸ ਵਧਾ ਦਿੰਦੇ ਹਾਂ ਖਿੱਚ ਪੈਣ ਲੱਗ ਪੈਂਦੀ, ਜ਼ਮੀਨ ਦੀ ਜੋ ਗ੍ਰੈਵੀਟੇਸ਼ਨਲ ਪੁੱਲ ਹੈ ਉਹ ਖਿੱਚਦੀ, ਅਸੀਂ ਇੰਜ ਲੰਬੀ ਬਾਂਹ ਆਪਣੇ ਸੀਨੇ ਦੇ ਅੱਗੇ ਜ਼ਿਆਦਾ ਦੇਰ ਤੱਕ ਨਹੀਂ ਰੱਖ ਸਕਦੇ, ਇੰਜ ਅਸੀਂ ਸਾਰਾ ਟਾਈਮ ਰੱਖਣੇ, ਕਦੀ ਬਾਂਹ ਨਹੀਂ ਥੱਕਦੀ। ਦੇਖੋ ਕਿੰਨਾ ਸਾਇੰਟਿਫਿਕ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ। ਜਿਵੇਂ ਅਸੀਂ ਰਿੱਧ ਦੀ ਹੱਟੀ ਇੰਜ ਕਰਕੇ ਬੈਠਾਂਗੇ, ਮੈਂ ਸਿੱਧੀ ਨਹੀਂ ਇੰਜ ਹੈ, ਅਤੇ ਇੰਜ ਬੈਠਿਆਂ ਬੈਠਿਆਂ ਫਿਰ ਇੰਜ ਹੋਵਾਂਗੇ, ਫਿਰ ਇੰਜ ਹੋ, ਹੌਲੀ ਹੌਲੀ ਹੋਏਗਾ, ਹੁਣ ਢਾਹ ਮਿਲ ਜਾਏ, ਹੌਲੀ ਹੌਲੀ ਹੋਏਗਾ, ਜੇ ਗੁਰਦੁਆਰੇ 'ਚ ਨਹੀਂ ਬੈਠੇ ਤਾਂ ਫਿਰ ਲੱਗੇਗਾ ਕਿ ਹੁਣ ਥੋੜ੍ਹਾ ਜਿਹਾ ਟਿੱਡੇ ਹੋ ਜਾਈ ਤਾਂ ਹੁਣ ਲੇਟ ਜਾਈ, ਲੇਟ ਜਾਈ ਹੁਣ ਸੌ ਹੀ ਜਾਈਏ, ਨਹੀਂ ਸਮਝੇ, ਲਿਟਰਲੀ ਯੂ ਆਰ ਗੋਇੰਗ ਡਾਊਨ ਐਂਡ ਡਾਊਨ ਐਂਡ ਡਾਊਨ। ਉਹ ਕਹਿੰਦੇ ਅਸੀਂ ਇੰਜ ਬੈਠੋ, ਇਰੈਕਟ, ਜਿੰਨਾ ਸਿੱਧੇ ਰਹੋਗੇ ਨੀਂਦ ਨਹੀਂ ਆਏਗੀ, ਸਭ ਤੋਂ ਵੱਡੀ ਗੱਲ ਨੀਂਦ ਨਹੀਂ ਆਏਗੀ, ਆਲਸ ਨਹੀਂ ਆਏ, ਇੰਜ ਜਦੋਂ ਬੈਠਦਾ ਸੁਣਨ। ਮਹਾਰਾਜ ਕਹਿੰਦੇ ਨੇ ਰਹਿਣੀ, ਬਹਿਣੀ, ਕਹਿਣੀ, ਸਹਿਣੀ, ਚਾਰ ਚੀਜ਼ਾਂ ਹੁੰਦੀਆਂ ਨੇ, ਚਾਰ ਚੀਜ਼ਾਂ ਹੁੰਦੀਆਂ ਨੇ। ਸੱਤ ਦੇ ਮਾਰਗ 'ਤੇ ਤੁਰਨ ਵਾਲੇ ਨੂੰ ਚਾਰੋਂ ਸਿੱਖਣੀਆਂ ਚਾਹੀਦੀਆਂ ਨੇ। ਚਾਰ, ਰਹਿਣੀ, ਤੇਰੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ। ਬਹਿਣੀ, ਜਦੋਂ ਤੂੰ ਸਤਸੰਗ ਜਾਵੇਂ ਉਦੋਂ ਕਿਵੇਂ ਬੈਠੇ, ਕਈ ਲੋਕ ਲੱਤਾਂ ਲੰਬੀਆਂ ਕਰਕੇ ਬੈਠ ਜਾਂਦੇ, ਠੀਕ ਹੈ, ਸਰੀਰ 'ਚ ਕੋਈ ਪ੍ਰੋਬਲਮ ਆ ਗਈ ਹੈ, ਉਹ ਵਿਚਾਰਾ ਕੀ ਕਰੇ, ਦਿਲ ਹੈ, ਤੜਫ ਹੈ, ਆਇਆ ਹੈ ਜੀ ਸਦਕੇ, ਤਕਲੀਫ ਹੈ, ਲੇਕਿਨ ਜਦੋਂ ਚੰਗਾ ਪਲ ਆ ਜਾਵੇ, ਲੱਤਾਂ ਲੰਬੀਆਂ ਕਰਦਾ ਹੈ ਨਾ, ਉਦੋਂ ਥੋੜ੍ਹਾ ਜਿਹਾ ਲੱਗਦਾ ਬਈ ਇਹਨੂੰ ਕੀ ਹੋਇਆ, ਤੇਰੇ ਕਿਹੜੇ ਗੋਡਿਆਂ 'ਚ ਪਾਂ ਪੈ ਗਈ, ਚੰਗਾ ਪਲਾਂ ਸਿੱਧਾ ਹੋ ਕੇ ਬਹਿ। ਇਰੈਕਟ, ਬਹਿਣੀ, ਸਹੀ ਤਰੀਕੇ ਨਾਲ ਬਹਿਣਾ। ਕਹਿਣੀ, ਜਦੋਂ ਕਿਸੇ ਨਾਲ ਗੱਲ ਕਹੇ, ਗੱਲ ਕਹਿਣ ਦਾ ਤਰੀਕਾ ਹੈ, ਕਿਸੇ ਨੂੰ ਜੇ ਕੋਈ ਚੁੱਪ, ਮਤਲਬ ਕੋਈ ਗੱਲ ਕੰਮ ਮੈਨੂੰ ਪਸੰਦ ਨਹੀਂ ਆਇਆ, ਇੱਕ ਡੰਡਾ ਪੇ ਲੈ ਕੇ ਪੈ ਜਾਓ, ਕੀ ਕਰਦਾ ਪਿਆ ਮੈਂ ਤੂੰ, ਨਹੀਂ ਸਮਝ ਲੱਗੀ। ਉਹ ਦੂਸਰਾ ਤਰੀਕਾ ਜਿਹੜਾ ਹੈ ਥੋੜ੍ਹਾ ਪਿਆਰ ਦੇ ਨਾਲ, ਇਹ ਕੰਮ ਠੀਕ ਨਹੀਂ, ਕਹਿਣ ਦਾ ਤਰੀਕਾ। ਸਹਿਣੀ, ਸਹਿਣੀ ਕਿ ਜਦੋਂ ਕੋਈ ਵੱਡਾ, ਕੋਈ ਬਜ਼ੁਰਗ ਕਰਦਾ, ਕੋਈ ਸੰਤ ਮਹਾਂਪੁਰਸ਼ ਕਦੀ ਡਾਂਟ ਦੇਵੇ, ਅਤੇ ਉਸ ਡਾਂਟ ਨੂੰ ਸਹਿਣ ਦਾ ਵੀ ਮਾਦਾ ਹੋਣਾ ਚਾਹੀਦਾ। ਇੱਥੇ 2 ਮਿੰਟ ਵਿੱਚ ਨੱਕ ਤਰਿਆ ਹੁੰਦਾ ਨਾ ਅੱਗੇ, ਅਤੇ ਬਸ ਨਿੱਕੀ ਨਿੱਕੀ ਗੱਲ ਪਿੱਛੇ ਨੱਕ ਅੱਗੇ ਆ ਜਾਂਦਾ। ਪਿਨੋਕੀਓ ਦੀ ਕਹਾਣੀ, ਦ ਸਟੋਰੀ ਆਫ ਪਿਨੋਕੀਓ, ਉਹ ਕਹਿੰਦੇ ਨੇ ਉਹਨੂੰ ਕਿਹਾ ਸੀ ਜਿੰਨਾ ਝੂਠ ਬੋਲਿਆ ਨਾ ਤੇਰੀ ਨੱਕ ਲੰਬੀ ਹੁੰਦੀ ਜਾਏਗੀ, ਅਤੇ ਉਹ ਜਿਉਂ ਜਿਉਂ ਝੂਠ ਬੋਲਿਆ ਉਹਦੀ ਨੱਕ ਲੰਬੀ ਹੁੰਦੀ ਜਾਂਦੀ ਸੀ। ਫਿਰ ਅਲਟੀਮੇਟਲੀ ਹੀ ਹੈਡ ਟੂ ਡਿਸਾਈਡ ਕਿ ਮੈਂ ਅੱਜ ਤੱਕ ਝੂਠ ਨਹੀਂ ਬੋਲਾਂਗਾ, ਉਹਦੀ ਕਹਿੰਦੇ ਨੱਕ ਫਿਰ ਸਿੱਧੀ ਹੋ ਗਈ ਸੀ। ਮੈਂ ਕਈ ਵਾਰੀ ਕਹਿੰਦੀ ਹਾਂ ਐਵਰੀ ਮੈਨ ਐਂਡ ਐਵਰੀ ਵੁਮੈਨ, ਕੁਝ ਰੇਅਰ ਸਪੀਸੀਜ਼ ਨੂੰ ਛੱਡ ਕੇ, ਦੇ ਆਰ ਨੋਟ ਪਿਨੋਕੀਓ, ਅਦਰਵਾਈਜ਼ ਐਵਰੀਬਡੀ ਇਜ਼ ਅ ਪਿਨੋਕੀਓ। ਫਰਕ ਇਹ ਕਿ ਨੱਕ ਲੰਬੀ ਨਜ਼ਰ ਨਹੀਂ ਆਉਂਦੀ, ਬਾਕੀ ਨੱਕ ਲੰਬੀ ਸਾਰਿਆਂ ਦੀ ਬਥੇਰੀ, ਮੈਨੂੰ ਪੁੱਛਿਆ ਨਹੀਂ, ਮੈਨੂੰ ਬਿਠਾਇਆ ਨਹੀਂ, ਮੇਰਾ ਨਾਂ ਨਹੀਂ ਬੋਲਿਆ, ਲਾਈਕ ਦੈਟ ਬਿਗ ਨੋਜ਼ਿਸ। ਰਹਿਣੀ, ਬਹਿਣੀ, ਕਹਿਣੀ, ਸਹਿਣੀ, ਕਹਿੰਦੇ ਜਿਹਦੀਆਂ ਚਾਰ ਚੀਜ਼ਾਂ ਸਹੀ ਨੇ ਨਾ, ਉਹੀ ਆਦਮੀ ਇਸ ਧਰਮ ਦੀ ਰਾਹ 'ਤੇ ਤਰੱਕੀ ਕਰ ਪਾਉਂਦਾ, ਦੂਜਾ ਨਹੀਂ ਕਰ ਪਾਉਂਦਾ। ਅਸੀਂ ਕਿੰਨੇ ਚੰਗੇ ਹਾਂ ਮੈਂ ਜਾਣਦਾ, ਪਰ ਮੇਰਾ ਵਿਹਾਰ ਕਿੰਨਾ ਚੰਗਾ ਇਹ ਤਾਂ ਦੂਸਰੇ ਹੀ ਜਾਣਨਗੇ ਨਾ। ਮੈਂ ਕਿੰਨਾ ਚੰਗਾ, ਹਰ ਆਦਮੀ ਆਪਣੇ ਆਪ ਨੂੰ ਚੰਗਾ ਗਿਣਦਾ, ਲੇਕਿਨ ਮੇਰੀ ਚੰਗਿਆਈ ਉਦੋਂ ਸਾਬਤ ਹੁੰਦੀ ਹੈ ਜਦੋਂ ਮੇਰੇ ਆਸ ਪਾਸ ਰਹਿਣ ਵਾਲੇ ਵੀ ਕਹਿਣ ਲੱਗ ਪੈਣ ਕਿ ਬਹੁਤ ਚੰਗਾ ਹੈ, ਬਹੁਤ ਚੰਗਾ ਹੈ। ਮਰਨ ਤੋਂ ਬਾਅਦ ਅਸੀਂ ਸਾਰੇ ਹੀ ਚੰਗੇ ਹੋ ਜਾਂਦੇ ਨੇ ਵੈਸੇ, ਮਰਨ ਤੋਂ ਬਾਅਦ। ਵੈਸੇ ਆਪਣੇ ਆਪ ਨੂੰ ਚੰਗਾ ਬਣਾਉਣਾ ਵੀ ਨਾ ਬਹੁਤ ਵਧੀਆ ਤਰੀਕਾ, ਮਰ ਜਾਓ। ਬਦਮਾਸ਼ ਸੀ, ਮਾੜੇ ਕੰਮ ਕਰਦਾ ਸੀ, ਮੰਦੇ ਕਰਮ ਕਰਦਾ ਸੀ, ਬੁਰਾ ਬੋਲ ਬੋਲਦਾ ਸੀ, ਬੇਈਮਾਨੀ ਕਰ, ਪਰ ਇਹ ਮਰ ਜਾਵੇ ਤੇ ਜਦੋਂ ਉਹਦੀ ਉਹ ਸ਼ਰਧਾਂਜਲੀ ਹੁੰਦੀ ਹੈ ਨਾ, ਤੇ ਹਰ ਸਪੀਕਰ ਐ ਚੰਨ ਤਾਰੇ ਉਹਦੇ ਕਰੈਕਟਰ ਚ ਲਾਉਂਦਾ ਹੈ ਨਾ, ਕਿ ਕਲਪਨਾ ਦੀ ਉਡਾਨ ਇੱਕ ਕਵੀ ਵੀ ਕੀ ਕਰੇਗਾ ਉਸ ਵੇਲੇ। ਸਾਰੇ ਚੰਗੇ ਨੇ ਅੰਦਰੋਂ, ਸਭ ਜਾਣਦੇ ਨੇ ਕਿ ਅਸੀਂ ਝੂਠ ਬੋਲਦੇ ਪਏ ਹਾਂ, ਪਰ ਕਹਿੰਦੇ ਨੇ ਤਾਂ ਚੰਗਾ ਹੀ ਕਹਿੰਦੇ ਨੇ। ਚੰਗਾ ਮਰਨ ਬਾਅਦ ਕੋਈ ਕਵੇ ਉਹਦੀ ਕੋਈ ਕੀਮਤ ਨਹੀਂ, ਚੰਗਾ ਤੈਨੂੰ ਕੋਈ ਜਿਉਂਦਿਆਂ ਜੀ ਕਵੇ ਨਾ, ਕੀਮਤ ਤਾਂ ਪੈਂਦੀ ਹੈ। ਮਰਨ ਤੋਂ ਬਾਅਦ ਸਾਰੇ ਗੁਰਮੁਖ ਹੋ ਜਾਂਦੇ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਪੜਿਆ ਵੀ ਸ਼ਬਦ ਜਾਂਦਾ, ਬੋਲਣ ਵਾਲੇ ਵੀ ਕਿੰਨੇ ਬੜੇ ਗੁਰਮੁਖ ਸੀਗੇ, ਅੰਦਰੋਂ ਜਾਣਦੇ ਨੇ ਕਿੰਨਾ ਕੁ ਸੀਗਾ, ਸਭ ਪਤਾ ਹੈ। ਹਰ ਬੰਦੇ ਨੂੰ ਦੂਸਰੇ ਦਾ ਅੰਦਰ ਦਾ ਸ਼ੀਸ਼ਾ ਕੀ ਨਾ ਤਕਰੀਬਨ ਤਕਰੀਬਨ ਪਤਾ ਹੀ ਹੁੰਦਾ। ਕਈ ਵਾਰ ਕੌਣ ਬੰਦਾ ਬਹੁਤ ਚੰਗਾ ਹੈ ਸਾਨੂੰ ਇਹ ਵੀ ਪਤਾ ਹੁੰਦਾ ਹੈ, ਪਰ ਆਪਣੀ ਸ਼ਾਇਦ ਪਿਨੋਕੀਓ ਦੀ ਨੱਕ ਦੇ ਕਾਰਨ ਅਸੀਂ ਸਵੀਕਾਰ ਨਹੀਂ ਕਰ ਪਾਉਂਦੇ ਕਿ ਇਹ ਬੰਦਾ ਚੰਗਾ, ਅੰਦਰੋਂ ਜਾਣਦੇ ਹਾਂ ਚੰਗਾ। ਖਿਆਲ ਕਰਨਾ ਜਿੰਨਾ ਲੋਕਾਂ ਨੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ ਸੀ, ਕਿ ਉਹ ਨਹੀਂ ਸੀ ਜਾਣਦੇ ਕਿ ਇਹ ਸੰਤ ਆਦਮੀ। ਜਿੰਨਾ ਯਹੂਦੀ ਪਾਦਰੀਆਂ ਨੇ, ਜਿਊਜ਼ ਦੇ ਜਿੰਨਾ ਪਾਦਰੀਆਂ ਨੇ ਈਸਾ ਨੂੰ ਸੂਲੀ ਲਗਵਾਈ ਹੈ, ਉਹਨਾਂ 'ਚੋਂ ਜਿਹੜਾ ਮੁੱਖ ਪਾਦਰੀ ਸੀ ਨਾ, ਕਹਿੰਦੇ ਨੇ ਪਾਂਟੀਅਸ ਪਾਇਲਟ ਰੋਮਨ ਅਫਸਰ ਦੇ ਕੋਲ ਗਿਆ, ਤੇ ਜਾ ਕੇ ਕਹਿੰਦਾ ਹੈ ਕਿ ਜਿੱਥੇ ਈਸਾ ਨੂੰ ਦਫਨਾਇਆ ਗਿਆ ਹੈ ਨਾ, ਤੁਸੀਂ ਉੱਥੇ ਆਪਣੇ ਸੈਨਾ ਦੇ ਕੁਛ ਬੰਦਿਆਂ ਨੂੰ ਖੜੇ ਕਰੋ। ਉਹ ਪੁੱਛਦਾ ਕਿਉਂ, ਉਹ ਕਹਿੰਦਾ ਪਤਾ ਨਹੀਂ ਹੁਣ ਵੀ ਕੀ ਹੋ ਜਾਵੇ, ਹੁਣ ਵੀ ਕੁਛ ਉਹਦੇ ਚੇਲੇ ਕੋਈ ਗੱਲ ਕਰਦੇ ਨੇ, ਮੁੜ ਕੇ ਕੋਈ ਨਵੀਂ ਕਹਾਣੀ ਚੱਲ ਪਏ ਤੇ ਅਸੀਂ ਨਹੀਂ ਚਾਹੁੰਦੇ ਇੱਕ ਹੋਰ ਨਵਾਂ ਸਕੈਂਡਲ ਖੜਾ ਹੋਵੇ। ਉਸ ਵਕਤ ਪੋਂਟੀਅਸ ਪਾਇਲਟ ਨੇ ਕਿਹਾ, ਹੱਦ ਹੋ ਗਈ, ਤੁਸੀਂ ਉਸ ਬੰਦੇ ਨੂੰ ਜਿਉਂਦਿਆਂ ਨਹੀਂ ਬਖਸ਼ਿਆ, ਅੱਜ ਮਰ ਗਿਆ ਹੈ ਤੇ ਉਹਦੀ ਮੌਤ ਨੂੰ ਵੀ ਨਹੀਂ ਬਖਸ਼ੋਗੇ ਤੁਸੀਂ, ਹੁਣ ਤਾਂ ਪਿੱਛਾ ਛੱਡ ਦਿਓ ਉਸਦਾ। ਪਾਇਲਟ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਪੁੱਛਦਾ ਹੈ। ਪੋਂਟੀਅਸ ਨੇ ਸਵਾਲ ਕੀਤਾ ਸੀ ਕਿ ਕਿਧਰੇ ਇਹ ਸੱਚਾਈ ਤੇ ਨਹੀਂ ਕਿ ਉਹ ਸੱਚਮੁੱਚ ਰੱਬ ਦਾ ਹੀ ਬੰਦਾ ਸੀ, ਸੰਤ ਸੀ। ਕਹਿੰਦੇ ਨੇ ਉਹਨੇ ਜਵਾਬ ਨਹੀਂ ਸੀ ਦਿੱਤਾ, ਉਸਨੇ ਅੱਖਾਂ ਨੀਵੀਆਂ ਪਾ ਕੇ ਨਿਕਲ ਗਿਆ ਸੀ। ਅੰਦਰੋਂ ਜਾਣਦਾ ਸੀ ਉਹ, ਬਿਲਕੁਲ ਜਾਣਦਾ ਸੀ ਉਹ। ਆਸਨ ਨਾਲ ਸਰੀਰ ਨੂੰ ਸਵਸਥ ਬਣਾ ਕੇ ਰੱਖਣਾ, ਖਿਆਲ ਕਰਨਾ। ਵੈਸੇ ਜਿਹੜੀ ਸੇਵਾ ਹੈ ਨਾ, ਗੁਰਮਤ ਨੇ ਯੋਗ ਆਸਨ ਨੂੰ ਸੇਵਾ ਦੇ ਰੂਪ ਦੇ ਵਿੱਚ ਵੀ ਲਿਆ ਹੈ। ਜਦੋਂ ਆਦਮੀ ਹੱਥੀ ਕੰਮ ਕਰਦਾ ਹੈ, ਸੇਵਾ ਕਰਦਾ, ਬਥੇਰੀ ਐਕਸਰਸਾਈਜ਼ ਹੋ ਜਾਂਦੀ। ਜਿਹੜੇ ਵਿਹਲੇ ਐਕਸਰਸਾਈਜ਼, ਮਤਲਬ ਵਿਹਲੇ ਸਾਰਾ ਦਿਨ ਜਿਹੜੇ ਬਹਿ ਕੇ ਕੁਰਸੀ ਤੇ ਜਾਂ ਸੋਫੇ ਤੇ ਦਿਨ ਬਿਤਾਉਂਦੇ ਨੇ, ਡਾਕਟਰ ਉਹਨਾਂ ਨੂੰ ਕਹਿੰਦੇ ਗੋ ਫਾਰ ਅ ਵਾਕ, ਗੋ ਫਾਰ ਅ ਟ੍ਰੈਡਮਿਲ। ਪਰ ਜਿਹੜਾ ਫੋਰਥ ਕੈਟਾਗਰੀ ਦਾ ਲੇਬਰ ਕਲਾਸ ਦਾ ਬੰਦਾ ਹੈ, ਉਹਨੂੰ ਕਦੀ ਲੋੜ ਨਹੀਂ ਪੈਂਦੀ। ਉਹ ਸਾਰਾ ਦਿਨ ਹੀ ਉਹਦੀ ਐਕਸਰਸਾਈਜ਼ ਹੋਣ ਲਈ, ਸਾਰਾ ਦਿਨ ਹੀ ਉਹਦੀ ਰਾਦਰ ਐਰੋਬਿਕਸ ਹੁੰਦੀ ਪਈ, ਉਹਨੂੰ ਹੀ ਡਜ਼ਨਟ ਹੈਜ਼ ਟੂ ਗੋ ਫਾਰ ਸਮ ਸਪੈਸ਼ਲ ਸੈਸ਼ਨ। ਸਰੀਰ ਦੀ ਤੰਦਰੁਸਤੀ, ਆਸਨ, ਉਸ ਤੋਂ ਬਾਅਦ ਪ੍ਰਾਣਾਯਾਮ, ਆਪਣੀ ਨਾਟ ਓਨਲੀ ਬ੍ਰੈਥ ਬਟ ਵਾਈਟਲ ਫੋਰਸ, ਜੀਵਨੀ ਸ਼ਕਤੀ ਜਿਹੜੇ ਸਰੀਰ ਨੂੰ ਚਲਾ ਰਹੀ, ਉਹਦੇ ਉੱਪਰ ਵੀ ਕੰਟਰੋਲ ਲਿਆਇਆ ਜਾ ਸਕਦਾ ਹੈ। ਪ੍ਰਾਣਾਯਾਮ, ਪ੍ਰਤਿਆਹਾਰ, ਪ੍ਰਤਿਆਹਾਰ ਹੈ ਇੰਦਰੀਆਂ ਦੀ ਦੌੜ ਬਾਹਰ ਘਟਾ ਦੇਵੇ, ਇੰਦਰੀਆਂ ਨੂੰ ਅੰਦਰ ਨੂੰ ਪਰਤਾਵੇ, ਪ੍ਰਤਿਆਹਾਰ। ਫਿਰ ਧਾਰਨਾ, ਕਿਸੇ ਇੱਕ ਵਸਤੂ ਤੇ ਬਾਹਰ ਜਾਂ ਅੱਖ ਬੰਦ ਕਰਕੇ ਵਸਤੂ ਤੇ ਅੰਦਰ ਆਪਣੀ ਬਿਰਤੀ ਨੂੰ ਟਿਕਾਣਾ, ਧਾਰਨਾ। ਧਾਰਨਾ ਦੀ ਸਫਲਤਾ ਹੋ ਜਾਏ ਤਾਂ ਧਿਆਨ ਹੋ ਜਾਏਗਾ, ਔਰ ਜਿੱਥੇ ਧਿਆਨ ਦੀ ਪਰਾਕਾਸ਼ਠਾ ਹੋਏਗੀ ਉੱਥੇ ਸਮਾਧੀ ਹੋ ਜਾਏ। ਤੋ ਯੋਗ ਨੇ ਇੱਕ ਪੂਰਾ 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 ਰਸਤਾ ਸਟੈਪ ਬਾਈ ਸਟੈਪ, ਸਟੈਪ ਬਾਈ ਸਟੈਪ ਐਕਸਪਲੇਨ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਅੰਦਰ ਸਮਾਧੀ ਦੀ ਪ੍ਰਾਪਤੀ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਦੀ ਇੱਕ ਮੁਲਾਕਾਤ ਇਹਨਾਂ ਯੋਗੀਆਂ ਨਾਲ ਹੋਈ। ਹੁਣ ਯੋਗੀਆਂ ਦਾ ਭੇਸ ਹੈ, ਉਹਨਾਂ ਦੀ ਵੇ ਆਫ ਡਰੈਸਿਸ ਹੈ, ਉਹਨਾਂ ਦਾ ਖਾਣ ਦਾ ਤਰੀਕਾ, ਪਾਉਣ ਦਾ ਤਰੀਕਾ, ਬੋਲਣ ਦਾ ਤਰੀਕਾ ਡਿਫਰੈਂਟ ਹੈ। ਹੁਣ ਜਦੋਂ ਆਪਸ ਮੇਲ ਹੋਇਆ, ਮੁਲਾਕਾਤ ਹੋਈ ਇਹਨਾਂ ਦੀ, ਜੋ ਸਿੱਧ ਗੋਸ਼ਟ ਕਰਕੇ ਪ੍ਰਸਿੱਧ ਹੈ। ਹੁਣ ਯੋਗੀ ਜਿਹੜੇ ਨੇ ਕੰਨ 'ਚ ਮੁੰਦਰਾ ਪਾਉਂਦੇ ਨੇ, ਮੋਢੇ ਤੇ ਝੋਲੀ ਰੱਖਦੇ, ਝੋਲੀ ਕੀ ਜਦੋਂ ਭਿਕਸ਼ਾ ਲੈਂਦੇ ਨੇ ਤਾਂ ਉਹ ਵਿੱਚ ਰੱਖ ਲਈ। ਭਿਕਸ਼ਾ ਸਿਰਫ ਇੰਨੀ ਲਈ ਜਾਂਦੀ ਸੀ ਜਿੰਨੇ ਨਾਲ ਬਸ ਅੱਜ ਦਾ ਦਿਨ ਟੱਪ ਜਾਵੇ। ਨਾਰਾਇਣ ਹਰੀ ਤਿੰਨ ਵਾਰ ਕੀਤਾ, ਦੇਤਾ ਕਿਸੇ ਨੇ, ਠੀਕ ਹੈ, ਨਿਯਮ ਹੈ ਉਹਦੇ, ਸੱਤ ਘਰ ਤੋਂ ਜ਼ਿਆਦਾ ਨਹੀਂ ਜਾਣਾ। ਤੇ ਜੇ ਪਹਿਲੇ ਘਰ ਤੋਂ ਤੁਹਾਨੂੰ ਅੱਜ ਦੀ ਮਿਲ ਗਈ ਹੈ ਤਾਂ ਦੂਜੇ ਘਰ ਨਹੀਂ ਜਾਣਾ। ਬੜੇ ਸਾਰੇ ਨਿਯਮ ਨੇ। ਚੋਲੀ ਰੱਖਦੇ ਨੇ, ਉਹ ਡੰਡਾ ਰੱਖਦੇ ਨੇ ਹੱਥ ਵਿੱਚ, ਦੰਡ ਉਹਨੂੰ ਕਹਿੰਦੇ ਨੇ। ਦੰਡ ਮਤਲਬ ਅਸੀਂ ਸੱਤ ਤੇ ਟਿਕੇ ਹੋਏ, ਸਿੰਬਾਲਿਕ ਨੇ ਇਹ ਸਾਰੇ। ਔਰ ਇੱਕ ਪੰਥ, ਇੱਕ ਗਰੁੱਪ ਹੁੰਦਾ ਹੈ, ਉਹ ਹਮੇਸ਼ਾ ਇਕੱਠੇ ਰਹਿੰਦੇ ਨੇ ਜਾਇਦਾ ਕਰਕੇ। ਫਿਰ ਉਹ ਜਿਹੜਾ ਉਹਨਾਂ ਦਾ ਹੈੱਡ ਹੁੰਦਾ ਹੈ, ਉਹ ਗੁਰੂ ਹੁੰਦਾ ਹੈ, ਗੁਰੂ ਦੇ ਆਗਿਆ ਅਨੁਸਾਰ ਕਦੀ ਕਦੀ ਇਕਾਂਤ ਵਿੱਚ ਚਲੇ ਜਾਂਦੇ। ਹੁਣ ਗੁਰੂ ਨਾਨਕ ਸਾਹਿਬ ਦੀ ਇਹਨਾਂ ਯੋਗੀਆਂ ਨਾਲ ਜਦੋਂ ਮੁਲਾਕਾਤ ਹੋਈ ਹੈ, ਤੇ ਯੋਗੀਆਂ ਦਾ ਇੱਕ ਬਾਣਾ ਹੈ, ਔਰ ਗੁਰੂ ਨਾਨਕ ਸਾਹਿਬ ਲੰਬਾ ਸਿੱਧਾ ਚੋਲਾ ਸਿਰ ਦੇ ਉੱਤੇ, ਦਿੱਲੀ ਜੀ ਐਵੇਂ ਕੱਪੜਾ ਜਿਵੇਂ ਲਪੇਟਿਆ ਹੋਵੇ। ਹੁਣ ਪੁੱਛਦੇ ਨੇ, ਯੋਗੀ ਕੌਣ ਹੋ ਤੁਸੀਂ, ਤੁਸੀਂ ਕੌਣ? ਅਸੀਂ ਤਾਂ ਯੋਗੀ ਹਾਂ, ਗੁਰੂ ਨਾਥ ਦੇ ਚੇਲੇ, ਤੁਸੀਂ ਕੌਣ ਹੋ? ਮਛੰਦਰ ਨਾਥ ਦੇ ਚੇਲੇ, ਤੁਸੀਂ ਕੌਣ ਹੋ? ਗੁਰੂ ਨਾਨਕ ਕਹਿੰਦੇ, ਪਾਂਚ ਤੱਤ ਕਾ ਪੁਤਲਾ ਨਾਨਕ ਰੱਖਿਆ ਨਾਮ। ਕੀ ਮੇਰਾ ਪਰਿਚੈ, ਕੀ ਮੇਰਾ, ਇਹ ਨਹੀਂ ਕਿਹਾ ਕਿ ਮੈਂ ਖੱਤਰੀ ਹਾਂ, ਇਹ ਨਹੀਂ ਕਿਹਾ ਮੈਂ ਖੱਤਰੀ ਹਾਂ। ਕੀ ਕਹਿੰਦੇ ਨੇ, ਪੰਜਾਂ ਤੱਤਾਂ ਦਾ ਪੁਤਲਾ ਨਾਨਕ ਮੇਰਾ ਨਾਂ ਹੈ। ਦਿਸ ਇਜ਼ ਮਾਈ ਟੋਟਲ ਆਈਡੈਂਟੀਫਿਕੇਸ਼ਨ। ਨਾ ਕਿਹਾ ਮੈਂ ਹਿੰਦੂ, ਨਾ ਕਿਹਾ ਮੈਂ ਮੁਸਲਮਾਨ, ਨਾ ਹੀ ਕਿਹਾ ਮੈਂ ਕੁਛ ਹੋਰ ਹਾਂ। ਕੀ ਕਿਹਾ ਹੈ, ਫਾਈਵ ਬੇਸਿਕ ਐਲੀਮੈਂਟਸ ਫਰੋਮ ਵਿਚ ਦ ਆਰ ਬਾਡੀ ਹੈਜ਼ ਬੀਨ ਮੇਡ, ਆਹ ਮੇਰਾ ਸਰੀਰ ਹੈ, ਆਹ ਮੇਰਾ ਨਾਂ ਹੈ ਜਿਹੜਾ ਮੈਨੂੰ ਆਪਣੇ ਮਾਂ ਪਿਓ ਨੇ ਦਿੱਤਾ ਹੈ। ਨਾਨਕ, ਨਾਨਕ ਨਾਮ, ਨਾਨਕ, ਨਾ ਅਣਖ, ਨਾਨਕ ਜਿਹੜਾ ਅਨੇਕ ਨਹੀਂ ਜਿਹੜਾ ਇੱਕ ਨੂੰ ਮੰਨਦਾ ਹੈ। ਨਾਨਕ, ਨਾਨਕ ਨਾਮ ਦਾ ਅਰਥ, ਨਾ ਅਣਖ, ਅਨੇਕ ਨਹੀਂ ਜਿਹੜਾ ਇੱਕ ਨੂੰ ਮੰਨਦਾ ਹੈ, ਸੋ ਨਾਨਕ। ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ ਨਾਮ ਨਾਨਕ ਹੈ। ਪੁੱਛਦੇ ਨੇ, ਮੰਨਦਾ ਕਿਸ ਨੂੰ? ਇੱਕ ਨਿਰੰਕਾਰ ਨੂੰ। ਪੁੱਛਦੇ ਨੇ, ਜੋਗੀ ਤੇਰੀ ਚੋਲੀ ਕਿੱਥੇ ਹੈ? ਤੂੰ ਜੋਗੀ ਨਹੀਂ ਲੱਗਦਾ, ਤੂੰ ਸਾਧ ਨਹੀਂ ਲੱਗਦਾ। ਕੌਣ ਹੈ? ਸਾਧ ਹੈ, ਗ੍ਰਸਤ ਹੈ, ਕੌਣ ਹੈ ਤੂੰ? ਤੇਰੀ ਚੋਲੀ ਨਜ਼ਰ ਨਹੀਂ ਆਉਂਦੀ, ਤੇਰੇ ਹੱਥ ਡੰਡਾ ਨਜ਼ਰ ਨਹੀਂ ਆਉਂਦਾ। ਤੇ ਗੁਰੂ ਨਾਨਕ ਕਹਿ ਰਹੇ ਨੇ, ਮੁੰਦਾ ਸੰਤੋਖ, मेरी मुद्रा का दी है संतोख दी। कण पाड़ के मुद्रा पा लेनी, क्यों पाते ने? वो पिछे मैं तुम्हें एक कारण दसनी। कण दियां साड़ियां नसां दे विच, कण दियां जिहड़ियां साड़ियां नसां ने स्पैशली इज इन नियर टू द ईयर लोब, देर आर सम वेन्स। वह कहते हैं अगर वो असी कट पा दईए तो साढ़े मन दे विच वासना नहीं जगेगी, कामुकता नहीं आएगी। तुसी कहोगे ये किस तरह फैल करना, एक्यूप्रेशर की है? एक पॉइंट नू दबिया बीमारी का पता लग गया, एक पॉइंट नू दबिया बीमारी ठीक कर दिती। तो योग मत दे विच कन पाड़दे ने नस नू, पैर दे विच खड़ा पाँदा भी यही कारण है। खड़ा की जिहड़ी एक नोक हुंदी ना, जदों दो अंगूठे नाल उसनू ग्रिप जिहड़ी बनांदे ने पैर दे अंगूठे नाल, उत्थे भी मनदे ने कि नसां ने अगर उन्हां दे दब पई रहे मन विच विकार नहीं उठणगे, कारण ने। लेकिन मैं कई बारी कहनी हुंनी आ कि खड़ा पा के मुंदरा पा के शरीर दे ते असी कट वड कर ली, पर जरूरी नहीं, जे मन विच पवित्रता नहीं आई तो विकार मुक जाएंगे। दिस इज नो गारंटी, बिल्कुल गारंटी कोई नहीं है दी। लेकिन एक तरीका है, जिवें कहिंदे ना अमृत वेले उठो बड़ी लिव लगदी, पर जरूरी नहीं कि अमृत जे वेले जिन्ने उठदे ने सारे दी लिव लग जांदी ने। उठे इशनान कीते बैठे कईयां दी नींद वाली लिव भी लग जांदी, अंदर वाली ना लगे तो नींद वाली तो जरूर लग जांदी। ये तो कोई शर्त नहीं कि तुसीं सवेरे उठ जाओ। अमृत वेला सच ना वड्याई विचार सच है, पर अमृत वेले उठ के बस बह गए, इज इट इनाफ? नहीं। मन विच भावना, मन विच श्रद्धा कि मैं मंत्र करना है, मैं जप करना है, मैं पाठ करना, नहीं तो गुटका च फड़े फड़े झोंका लगदी है। जे पूछ लो भाई नींद आंदी पई, नहीं मन दा कौन है नींद आंदी पई, बिल्कुल भी नहीं है। जे अखा सचमुच मीट जान तो कहिंदे ने तू सौ गया सै, कहिंदे बिल्कुल भी नहीं, लिव लग गई सी अंदर। किसी ने कहा खराटे बड़े वजदे पए सी, भी खराटियां दी आवाज आई, तू कहना मैनूं नींद? वह कहिंदा मेरा नक बंद सी ना, तो मैं फिर सह मूंह थानी लैण डिया सी, तां तैनूं लग्गिया होना कि मैनूं, आई वॉज नॉट स्नोटिंग, मैं मेरी आवाज ने तां करके जुकाम सी, नक बंद सी। वी हैव जस्टिफिकेशंस, वी हैव ऑल सॉर्ट्स ऑफ एक्सप्लेनेशंस फॉर दिस। मन लैणा बड़ा औखा काम है। गुरु नानक कह रहे ने मुंदा संतोख, मेरी मुद्रा मैं कण विच नहीं पाई पर मैं है, मेरे कोल मुद्रा है, कादी है संतोख दी। जिस दे मन विच संतोख आ गया उस दे मन च विकार आ ही नहीं सकदा। जो संतोषी हो चुका है, ख्याल करना, एक संतोष मैं कई बार क्या, एक संतोष है लोमड़ी दे खट्टे अंगूरां वर्गा, एक संतोष है जिहड़ा अंदरों जागृत होया है। दोनों च बड़ा फर्क है। हथ ना पहुंचे थूकौड़ी एक है भी संतोष हुंदा है, कि जोर बड़ा लाया, मेहनत बड़ी लाई, काम नहीं होया तो कहा चल भाई संतोष ही कर छड़। एक ये कि पहला ही दिल विच संतोष सी, हाथ पैर कोई नहीं मारे, संतोष सी, जिन्ना मिलिया जितना मिलिया जितना है उस भोग च संतुष्ट है जो संतोष। संतोष जबरदस्ती कीती हुई किसी भावना दा नाम नहीं है। संतोष मन दे भीतर साधन नहीं, सदरूप दे विच जो उत्पन्न हो जाए। शरम पत झोली, झोली केड़ी है मेरी? मालिक दे प्रति, उस मालिक उस वड्डे साहेब दे प्रति मेरियां अखां नीवियां ने, मेरे मन विच नम्रता है, ए नम्रता मेरी चोली, ए नम्रता मेरी चोली। ध्यान की करे विभूत, हुण जोगी लोग विभूति लगांदे ने, राख लगांदे ने जिस्म। मैं दसा राख लगाण दा भी की कारण है, जरूरी नहीं जेड़े लगा रहे ने उन्हां नूं पता भी होवे कि क्यों लगाई जा रही। जदों तुसी कहो कि मैं घट कपड़े रखने ने या घट वस्त्र पाने ने, ते हुण सर्दी तो महसूस होनी ना, गर्मी भी महसूस होनी। राख जड़ी है ऐश, जिन्नी असी साह नक राही लैने उवें साडे स्किन दे पोर्स ने, वी हैव होल्स इन आर स्किन, चमड़ी दे विच निक्के 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 छेद ने, इन्हां छेदां दे उपर जदों चमड़ी दे उपर असी बबूति मल देने आ, कोई एक तरह दा द्वार दा काम करदा है, ठंडक और गर्मी अंदर नहीं जांदी। ते बबूती लगी होवे जिसम दे उत्ते, ते अग कोल बैठा होवे, चाहे बर्फ पैंदी होवे आस पास किन्नी, उसनू ठंड महसूस नहीं होएगी। नाल दे नाल एक प्राणायाम है, जिस प्राणायाम दे नाल सूरज स्वर दी विच बढ़ा दिता जाए ते नैचुरल हीटिंग ऑफ द बॉडी शुरू हो जाती, नैचुरल। तिब्बत दे विच बौद्ध लामा, एक मोनेस्ट्री है उत्थे, ਉਹਦਾ ਸਾਲਾਂ ਬੱਧੀ ਇੱਕ ਉੱਥੇ ਸਾਧਨਾ ਕਰਦੇ ਕਰਦੇ ਅਲਟੀਮੇਟਲੀ ਇੱਕ ਦਿਨ ਉਹਨਾਂ ਦਾ ਟੈਸਟ ਹੁੰਦਾ। ਟੈਸਟ ਪਤਾ ਕੀ ਹੈ? ਬਰਫ ਦੇ ਵਿੱਚ ਖੜਾ ਕਰ ਦਿੰਦੇ ਨੇ ਨੰਗੇ ਪਿੰਡੇ, ਔਰ ਕਹਿੰਦੇ ਨੇ ਆਪਣੇ ਜਿਸਮ ਦੀ ਗਰਮੀ ਨੂੰ, ਟੈਂਪਰੇਚਰ ਆਫ ਦ ਬਾਡੀ ਨੂੰ ਤੂੰ ਵਧਾਉਣਾ ਹੈ, ਇੰਨਾ ਵਧਾਉਣਾ ਕਿ ਜਿਸਮ ਤੋਂ ਪਸੀਨਾ ਨਿਕਲ ਆਵੇ। ਉਹਨੂੰ ਕਹਿੰਦੇ ਨੇ ਕੰਟਰੋਲ ਆਫ ਦ ਪ੍ਰਾਣਾਯਾਮ। ਔਰ ਜਿਹੜੇ ਉਸ ਬਰਫ ਦੇ ਵਿੱਚ ਖਲੋਤੇ -30 ਡਿਗਰੀਜ ਦੇ ਵਿੱਚ ਜਿਸਮ ਤੋਂ ਪਸੀਨਾ ਕੱਢ ਦਿੰਦੇ ਨੇ। ਸਾਡੇ ਸਰੀਰ ਦੇ ਅੰਦਰ ਪਰਮਾਤਮਾ ਨੇ ਏਅਰ ਕੰਡੀਸ਼ਨਰ ਵੀ ਲਗਾਇਆ ਹੈ ਔਰ ਹੀਟਰ ਵੀ ਲਗਾਇਆ, ਦੋਵੇਂ ਚੀਜ਼ਾਂ ਹੈਗੀਆਂ। ਵਰਤਣਾ ਨਾ ਆਵੇ ਗੱਲ ਵੱਖਰੀ। ਉਸਨੂੰ ਵਰਤਣ ਦੇ ਤਰੀਕੇ ਯੋਗ ਮਤ ਵਿੱਚ ਬੜੇ ਡਿਟੇਲ ਚ ਦੱਸੇ ਨੇ। ਧਿਆਨ ਕੀ ਕਰੇ ਵਿਭੂਤ, ਮੈਂ ਥੋੜੀ ਥੋੜੀ ਡਿਟੇਲ ਤਾਂ ਕਰਕੇ ਦਿੰਦੀ ਜਾ ਰਹੀ ਹਾਂ ਕਿ ਕੁਛ ਪਤਾ ਰਵੇ ਕਿ ਇਹ ਵੀ ਕੁਛ ਸਾਧਨਾਵਾਂ ਹੈਗੀਆਂ ਨੇ, ਇਹ ਵੀ ਕੁਛ ਤਰੀਕੇ ਹੈਗੇ ਨੇ, ਬੜੇ ਤਰੀਕੇ ਨੇ। ਮਾਰਗ ਬਾਣੀ ਚ ਗੁਰੂ ਨਾਨਕ ਸਾਹਿਬ ਨੇ ਪਿੱਛੇ ਕਿਹਾ ਨਾ, ਅਸੰਖ ਤਰੀਕੇ ਨੇ ਉਸ ਮਾਲਕ ਤੱਕ ਪਹੁੰਚਣ ਦੇ। ਕਹਿੰਦੇ ਨੇ ਮੈਂ ਵਿਭੂਤ ਕਿਉਂ ਨਹੀਂ ਲਗਾਈ? ਮੈਂ ਵਿਭੂਤ ਇਸ ਕਰਕੇ ਨਹੀਂ ਲਗਾਈ ਕਿ ਵਿਭੂਤੀ ਮੇਰੀ ਮਨ ਦਾ ਧਿਆਨ ਹੀ ਮੇਰੀ ਵਿਭੂਤੀ। ਕਿਹੜੀ ਵਿਭੂਤੀ ਹੈ? ਮੇਰੇ ਮਨ ਦਾ ਧਿਆਨ ਹੀ ਮੇਰੀ ਵਿਭੂਤੀ ਹੈ। ਜਦੋਂ ਧਿਆਨ ਦੀ ਇਕਾਗਰਤਾ ਭੀਤਰ ਹੋ ਜਾਏ, ਜਦੋਂ ਧਿਆਨ ਦੀ ਭੀਤਰ ਉਚਾਈ ਹੋ ਜਾਏ, ਤੇ ਉਸ ਵਕਤ ਸੱਚ ਜਾਣੋ ਨਾ ਸਰਦੀ ਗਰਮੀ ਦਾ ਅਹਿਸਾਸ ਮੁੱਕ ਜਾਂਦਾ ਜੇ। ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਦੀ ਹਾਂ। ਜਦੋਂ ਤੁਸੀਂ ਕਿਧਰੇ ਸੇਵਾ 'ਚ ਲੱਗੇ ਹੋ, ਮੈਂ ਹੋਰ ਐਗਜ਼ਾਮਪਲ ਦੇ ਦਿੰਦੀ, ਜਦ ਹੋਰ ਸੌਖੀ ਹੋ ਜਾਏਗੀ। ਹਰਿਮੰਦਰ ਸਾਹਿਬ ਸਵੇਰੇ 3 ਵਜੇ ਸੇਵਾ ਹੁੰਦੀ, ਸ਼ਾਮ ਨੂੰ ਪਰਿਕਰਮਾ ਤੋਂ ਹੁੰਦੀ, ਸਵੇਰ ਵੇਲੇ ਜਦੋਂ ਪਾਲਕੀ ਲੈ ਕੇ ਜਾਈ ਜਾਂਦੀ ਮਹਾਰਾਜ ਦੀ ਸਵਾਰੀ, ਜਦੋਂ ਲੈ ਕੇ, ਠੰਡ ਹੋਵੇ ਗਰਮੀ ਹੋਵੇ, ਜਾਣ ਵਾਲੇ ਜਾਂਦੇ ਨੇ ਨੰਗੇ ਪੈਰੀ, ਉੱਥੇ ਧੋ ਰਹੇ ਨੇ, ਬਾਲਟੀਆਂ ਪਾ ਰਹੇ ਨੇ, ਝਾੜੂ ਲਗਾ ਰਹੇ ਨੇ, ਬਾਹਰ ਜਰਾਬਾਂ ਪਈਆਂ ਸੀ, ਆਉਣ ਤੋਂ ਪਹਿਲੇ ਜਰਾਬਾਂ ਲਾਈਆਂ ਨੇ, ਪੁੱਛੋ ਠੰਡ ਲੱਗਦੀ ਪਈ? ਇੰਨਾ ਅੰਦਰ ਜਦੋਂ ਪਿਆਰ ਉਮੜਿਆ ਹੋਵੇ, ਠੰਡ ਮਹਿਸੂਸ ਕਿੱਥੇ ਹੁੰਦੀ? ਗਰਮੀ ਮਹਿਸੂਸ ਕਿੱਥੇ ਹੁੰਦੀ? ਬਿਲਕੁਲ ਨਹੀਂ ਹੁੰਦੀ। ਧਿਆਨ ਕੀ ਕਰੇ ਵਿਭੂਤ, ਧਿਆਨ ਦੀ ਅਵਸਥਾ ਜਿਨ੍ਹਾਂ ਦੀ ਸਹੀ ਬਣ ਜਾਏ, ਕਹਿੰਦੇ ਉਹੀ ਉਹ ਮੈਂ ਵਿਭੂਤੀ ਲਾਈ ਹੈ, ਮੈਂ ਹੋਰ ਵੱਖਰੀ ਕੋਈ ਵਿਭੂਤੀ ਨਹੀਂ ਲਾਈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੋਗੀਆਂ ਦੇ ਵਿੱਚ ਕੁਮਾਰੀ ਕੰਨਿਆਂ ਦੇ ਪੂਜਨ ਦੀ ਵਿਵਸਥਾ ਹੈ, ਕੁਮਾਰੀ ਕੰਨਿਆਂ ਦੇ ਪੂਜਨ ਦੀ ਵਿਵਸਥਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਇੱਥੇ ਉਹਨੂੰ ਕਹਿ ਰਹੇ ਨੇ ਕਿ ਮੇਰੇ ਵਾਸਤੇ ਇਹ ਕਾਲ, ਇਹ ਸਮਾਂ, ਇਹ ਕੁਮਾਰੀ ਕੰਨਿਆ ਹੈ। ਕਿਉਂ? ਇਸ ਮਾਇਆ ਨੇ ਇੰਨਾ ਕੁਛ ਬਣਾਇਆ, ਇੰਨਾ ਕੁਛ ਜਨਮ ਦਿੱਤਾ ਹੈ, ਔਰ ਜਨਮ ਦੇ ਕੇ ਫਿਰ ਵੀ ਕੁਮਾਰੀ। ਖਿੰਥਾ ਕਾਲ ਕੁਮਾਰੀ ਕਾਇਆ, ਜਦੋਂ ਮਨ ਦੇ ਵਿੱਚ ਮਾਇਆ ਤੋਂ ਅਤੀਤ ਉਸ ਈਸ਼ਵਰ ਦੀ, ਉਸ ਪਰਮਾਤਮਾ ਦੀ ਜਦੋਂ ਉਹ ਪਿਆਰ, ਜਦੋਂ ਸੁਰਤ ਜਗਣ ਲੱਗ ਪੈਂਦੀ ਹੈ, ਤੇ ਮਨ ਦੇ ਵਿੱਚੋਂ ਜਦੋਂ ਵਿਕਾਰ ਜਾਣ ਲੱਗ ਪੈਂਦੇ ਨੇ, ਤੇ ਮਨ ਵਿੱਚ ਇੱਕ ਕੁਆਰਾਪਨ ਦਾ ਜਨਮ ਹੁੰਦਾ ਹੈ, ਇੱਕ ਕੁਆਰੇਪਨ ਦਾ ਜਨਮ ਹੁੰਦਾ ਹੈ। ਜੁਗਤ ਡੰਡਾ ਪ੍ਰਤੀਤ, ਮੇਰੀ ਜੁਗਤ ਹੀ ਮੇਰਾ ਡੰਡਾ ਹੈ। ਥੋੜਾ ਵਿਸ਼ੇ ਅੱਜ ਦਾ ਗੰਭੀਰ ਹੈ, ਅੱਜ ਦਾ ਵਿਸ਼ੇ ਥੋੜਾ ਜਿਹਾ ਬੁੱਧੀ ਤੇ ਜ਼ੋਰ ਮੰਗਦਾ ਪਿਆ। ਜੁਗਤ ਡੰਡਾ ਪ੍ਰਤੀਤ, ਮੈਂ ਹੱਥ ਵਿੱਚ ਡੰਡਾ ਨਹੀਂ ਫੜਿਆ, ਪਰ ਮੇਰੇ ਪਾਸ ਡੰਡਾ ਹੈ। ਕਾਹਦਾ? ਜੁਗਤ ਦਾ। ਜੁਗਤ ਕੀ ਟੈਕਨੀਕ, ਜੁਗਤ ਕੀ ਹੈ ਤਰੀਕਾ। ਜੇ ਸਾਡੇ ਕੋਲ ਤਰੀਕਾ ਹੈ ਜੀਵਨ ਜੀਣ ਦਾ, ਜੇ ਸਾਡੇ ਕੋਲ ਤਰੀਕਾ ਹੈ ਮਨ ਉੱਪਰ ਕਾਬੂ ਪਾਉਣ ਦਾ, ਤੇ ਸਾਡੇ ਕੋਲ ਡੰਡਾ ਹੈ। ਤੇ ਜੇ ਮਨ ਉੱਤੇ ਕਾਬੂ ਪਾਉਣ ਦਾ ਜੁਗਤ ਨਹੀਂ ਹੈ, ਤਰੀਕਾ ਨਹੀਂ ਹੈ, ਤੇ ਹੱਥ ਵਿੱਚ ਡੰਡਾ ਫੜ ਲੈਣ ਨਾਲ ਤੇ ਗੱਲ ਹੀ ਨਾ ਬਣ ਜਾਣੀ। ਜੁਗਤ ਡੰਡਾ ਪਰਤੀ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇਹ ਜਿੰਨੀ ਜਮਾਤ ਮੈਂ ਹੁਣੇ ਬੋਲੀ ਹੈ, ਮੁਦਰਾ ਸੰਤੋਖ ਦੀ, ਸ਼ਰਮ ਪਤ ਦੀ ਚੋਲੀ, ਧਿਆਨ ਦੀ ਮੇਰੀ ਵਿਭੂਤ, ਜੁਗਤ ਮੇਰਾ ਡੰਡਾ, ਇਹ ਜਿਤਨਾ ਹੈ, ਇਹ ਪੂਰੇ ਦਾ ਪੂਰਾ ਇੱਕ ਪੰਥ ਜਿਹੜਾ ਹੈ, ਇਹ ਪੂਰੇ ਦਾ ਪੂਰਾ ਪੰਥ ਮੈਨੇ ਤਰੀਕਾ, ਪੰਥ ਮੈਨੇ ਰਾਹ, ਪੰਥ ਮੈਨੇ ਮਾਰਗ। ਇਸ ਮਾਰਗ ਦੇ ਉੱਪਰ ਜਿਹੜਾ ਤੁਰ ਰਿਹਾ ਹੈ, ਜਿਹੜਾ ਤੁਰੇਗਾ, ਉਹਦਾ ਮਨ ਜੀਤੈ ਜਗ ਜੀਤ, ਉਹ ਆਪਣੇ ਮਨ ਨੂੰ ਜਿੱਤ ਲਏਗਾ। ਦੂਸਰੇ ਅਰਥਾਂ ਚ ਮਹਾਰਾਜ ਨੇ ਪਹਿਲੀਆਂ ਇਹਨਾਂ ਦੋ ਲਾਈਨਾਂ ਦੇ ਵਿੱਚ ਮਨ ਨੂੰ ਜਿੱਤਣ ਦਾ ਤਰੀਕਾ ਦੱਸਿਆ ਹੈ। ਜਿਹੜਾ ਸੰਤੋਸ਼, ਜਿਹੜਾ ਸ਼ਰਮ, ਜਿਹੜਾ ਧਿਆਨ, ਔਰ ਜਿਹੜਾ ਜੁਗਤ ਨੂੰ ਅਪਣਾ ਲਏਗਾ, ਉਹ ਆਪਣੇ ਮਨ ਤੇ ਜਿੱਤ ਪਾ ਲਏਗਾ। ਮਨ ਜੀਤ ਹੈ ਜਗ ਜੀਤ, ਗੱਲਾਂ ਨਾਲ ਨਹੀਂ, ਕੁਛ ਮਿਹਨਤ ਕਰਨੀ ਪੈਂਦੀ। ਆਦੇਸ਼ ਤਿਸੈ ਆਦੇਸ਼, ਹੁਣ ਜੋਗੀਆਂ ਦੇ ਵਿੱਚ ਗੱਲਬਾਤ ਕਰਨ ਦਾ ਵੀ ਇੱਕ ਤਰੀਕਾ, ਜਿਵੇਂ ਕੋਈ ਕਹਿੰਦਾ ਸਤਿ ਸ੍ਰੀ ਅਕਾਲ, ਕੋਈ ਕਹਿੰਦਾ ਗੁਰੂ ਦੀ ਫਤਿਹ ਬੁਲਾਉਂਦਾ ਹੈ, کوئی گڈ مارننگ کہندہ ہے, دیر ہیو اے وے ٹو وش ایچ ادر. جدو آپس ملتے ہیں ایک طریقہ ہے, ایویں جدو جوگی آپس ملتے ہیں نا جوگ مت والے, وہ کہتے ہیں آدیش. آدیش کا ارتھ ہوتا حکم. آدیش, آدیش کا ارتھ جس نے اپنے شریر تے, اپنے من تے, اپنی اندریاں تے, اپنی بدھی تے, اپنے انتہ کرن دے اوپر آدیش حکم دین دا بل جن لے لیا آدیش. تو گرو لوگ چیلے نو کہندے سن آدیش. چیلا گو واپس اپنے اس جوگی گرو نو جواب دیندا ہوندا سی آدیش کہ جڑا حکم تو سانو یاد رہے, باروں حکم کوئی دے رہے کہ تو اے کر اے نہ کر, اے کر اے نہ کر, او زیادہ دیر چلن والا نہیں. جیڑا حکم ساڈے اندروں اسی آپ خود اپنے آپ نو دینے ہاں نا, او اصلی حکم, او اصلی آدیش. آدیش تسے آدیش, آد انیل, اناد اناہت, جگ جگ ایک ویس. گرو نانک کہہ رہے ہیں کہ میرا آدیش, میرا حکم شریر من بدھی دے پرتی, اور میری پرنام اس پربھو دے پرتی ہے جڑا آد وچ وی سی, منے پرائمل. اناد وچ بھی جڑا رہے گا, اناد میں نے جدو سما فیوچر, فیوچرسٹک جو ہے جڑا ادو بھی موجود رہے گا. انیل, نیل میں نے مل, مل رہت پیور, انیل. اناد, اناہت, ناد اور آہت دونوں دا ارتھ شبد ہے. اناد شبد آتیت, اناہت, اناہت جس سا ناس نہیں ہو سکتا ہے. جگ جگ ایکو ویس, ہنو کی کہہ رہے نے, اوہی آد وچ اناد وچ موجود پرماتما ہی جگاں جگاں چ بیس لے کے اویو آیا ہے. جنی ایک ایسے سنت نو ایک بار میں ملی سی جڑا ہر بندے نو پربھو جی بلاندے سی. کوئی ملتا سی نا, آؤ پربھو جی, بیٹھو پربھو جی, کھاؤ پربھو جی, کی کرو گے پربھو جی, کچھ کہنا ہے پربھو جی, اچھا پربھو جی. ایک نے کیا, ایک مائی نے کیا کہ بھی سنتو تسی سانو پربھو جی کیوں کہندے ہو, اسی کوئی پربھو جی ہے گیا. سنت نے کیا, میری نظر تے تینوں پربھو روپ ہی دیکھ دی ہے, میری نظر تینوں پربھو روپ دیکھ دی ہے, تینوں استری روپ چ نہیں دیکھ دی, اس کر کے میں کہنا وا پربھو جی. اگو مائی کہندی چنگا پھر مہاراج تہاڈی شردا ہے, پھر تُسی کہنا کہی جاؤ, میں تو پتا میں کی ہے گی, تو اڈی شرد ہے تُسی آکھنا آکھی جاؤ. گرو نانک کہہ رہے نے ہر روپ چ اوہی آیا ہے, ویکھن دی نگاہ چاہیے. بلے شاہ کہندا ہے, بلے آ شو تیتھوں وکھ نہیں, بلے آ شو تیتھوں وکھ نہیں, بن شو دے دوجا ککھ نہیں, پر ویکھن والی اکھ نہیں, تیوں جان پی دکھڑے سہندی ہے, مڑ مڑ کے جیبا کہندی ہے. بلے آ شو تیتھوں وکھ نہیں, بن شو دے دوجا ککھ نہیں. ہوں جیدی اکھ ہووے او ویکھ لے, جیدے کول اکھ نہیں اونوں نظر کوئی نہیں آندا. جیدے کول اکھ ہے او کہندا سارا پربھو دا سوروپ ہے, جیدے کول اکھ نہیں او کہندا دنیا نظر آن دی. سے اکھڑیاں بیان جاند سندڑو ماں پیری, او اکھاں قسمت والیاں کول نے, ورلیاں کول نے, جڑیاں اکھیاں دے نال اے جگ ہر کا روپ ہے. ہر روپ نظری آیا, ایسی سمجھ ایسی نظر کس دے کول ہے. گرو نانک صاحب کہہ رہے ہیں کہ مہاراج میرا بھوگ کی ہے, میرا بھنڈارن کی ہے, میں بھنڈارے اپنے کدے نال بھردا پیا. بھگت گیان دیا بھنڈارن گھٹ گھٹ واجے ناد. گیانی دا, سنت دا, پربھو دے پیارے دا بھوگ کی ہے, کہندے گیان. برہم گیانی کا پوجن گیان. گرو نانک کہہ رہے نے میرا بھوجن. ایتھے ہن شریر دی گل نہیں ہو رہی, شریر دی گل نہیں ہو رہی. شریر تے ایک ایوں سمجھ لو گھر ہے, جس گھر دے اندر توں بیٹھا ہے. تُو جڑا آج اپنے آپ نو پچھاندا نہیں, تُو جڑا اپنے آپ نو اے مرن ہارا دے منی بیٹھا ہے, تُو جو اصل اس پربھو دی انش ہے, تُو جو آتم سروپ ہے اور پرماتما دا ہی سروپ ہے, تُو دا ٹرو سیلف. گرو بابا کہہ رہے نے میرا بھوگ کی ہے. ایسا گرستی جس دا بھوگ وشے بکار نہیں, جس دا بھوگ گیان دا ہے, گیان دا ہے. جدو کہندے نا کسے دا جی کرے نا سچ مچ گرو بابے نانک دی سیوا کرن نو, یا گرو بابے نانک نو پوگ لوان نو, उस दिन अपने चित विच ज्ञान दा चिंतन करना वह गुरु नूं भोग लगेगा। क्यों? वह कहिंदा मैनू प्यारा की है ज्ञान। भुगत ज्ञान दया भंडारण, दया दा भंडार जिस दे पास है, जिस दे हिरदे च है दया दा भंडार। दूसरे अर्थ विच जिहड़ा गुरु दे राह ते तुरना चाहुंदा है उहनूं अपने दिल विच दया दी मात्रा नूं बहुत वधाना पवेगा। पर इत्थे दया नहीं है, इत्थे दिल बड़े छोटे हैं, इत्थे दया नहीं नजर आंदी, दूसरे दे प्रति द्वेष नजर आंदा है। इत्थे दया नहीं नजर आंदी, आदमी दे हिरदे विच दौड़ नजर आंदी। इत्थे दया नजर नहीं आंदी, मन विच विकार नजर आंदे। किंदे दया, दिल विच किन्नी दया, किंदे अपरम अपार दया। दया जिहदे कोल नहीं है, याद रहे धर्म दा राही वह हो ही नहीं सकता जिसके कोल दया नहीं है। मैं फिर कह दिया, दया प्रेम ए ऐसे गुण ने जेड़े की आरोपित नहीं किते जा सकते, आर्टिफिशली एक्सेप्ट नहीं किते जा सकते, ओढ़े नहीं जा सकते। जे है दया ते है, तो जे नहीं है ते। मैं एक ईसाई मिशनरी स्कूल दी गल सुनी कि स्कूल दे विच नन ने, टीचर ने क्या कि भई ईसा सानू कहिंदे दया जरूर करनी चाहिए, वी शुड बी मर्सीफुल टूवर्ड्स एवरीबडी, दया करनी चाहिए। सो बच्चे हो, अज तुसी जो स्कूल तो कर जाओ, एक काम कुछ ऐसा जरूर करना जिदे विच तुसी दया किसे उपर करो, दया। बच्चे अगले दिन जो स्कूल च बैठे, टीचर ने पूछा भई की कीता है मैनू दसो, हु डिड दिस जॉब द मर्सीफुल जॉब। एक बच्चे ने आज खड़ा किया, कहिंदे मैडम मैं जदों स्कूल तो बाहर निकलिया, एक बुजुर्ग जनानी सड़क पार करना चाह रही सी, मैं उहदी सोटी पकड़ के उहनूं सड़क पार कराती। टीचर बड़ी खुश हुई, वेरी गुड, तू ए ग्रेड तेरा, बहुत सोहना तू करके आया। दूसरे ने पूछा तू की कीता, वह कहिंदा मैनू भी एक बुढ़ी औरत मिली सी, मैं उहनूं रोड पार कराती। पूछा होर किसी ने की कीता, एक बच्चे ने हाथ चुकिया, वह कहिंदा मैं भी एक बुढ़ी नूं पार कराया सी। चौथा पंजवां छेवां होया है कि सारी क्लास इको ही गल करी की कीता। टीचर कहिंदी हाउ कम यू ऑल मेट वन ओल्ड वुमन एंड एवरी टाइम शी हैड टू क्रॉस द रोड, ये किस तरह होया? वो कहिंदे असल विच जनानी इको ही सी स्कूल दे बाहर खड़ी, एक बच्चा उस पार लै जांदा सी, दूजा इस पार लै आंदा सी, तीजा उस पार लै जांदा सी, चौथा इस पार। दया करके आए उस बुजुर्ग औरत ते, किन्नी दया करके आए। वह बेचारी ने एक बार सड़क पार करानी सी ते हर बच्चे ने उन्हें सड़क पार करा दी। ख्याल करना एहो जी सिखाई पढ़ाई दया हुई, ये दया तो नहीं हुई। दया करन दी चीज नहीं है, जे है ते है, जे है ते है, जे नहीं है ते। प्यार करन दी चीज नहीं है, जे है ते है, जे नहीं है ते फिर तो नहीं है बिल्कुल। कई बार डॉक्टर्स नूं भेजिया जांदा बई फलां थां कैंप जा रहा, बई तुसी फ्री आई चेकिंग कैंप उठ जाके घर आओ। वह जदों जांदे ने वह वेखदे ने भी किन्ने कु बंदे ने, तो एक लिस्ट बना लैंदे भी इन्ने कु होने चाहीदे ने, बस कर छड्डे। वह बिठाया ठा उहनूं बिठाया, फटाफट वेखिया कल छड्डिया उसनूं, पूरी अटेंटिव पूरे प्यार पूरे दिल नाल नहीं कीता जो दया। पर गुरु नानक कह रहे ने ज्ञान जिसका भोजन है, दया जिसका भंडार है, ऐसे व्यक्ति दे वास्ते फिर घट 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 मैंने हृदय हृदय विच प्रभु दा नाद सुनाई पवेगा, प्रभु दा शब्द सुनाई पवेगा, जिसने ज्ञान और दया नू अपने जीवन च बना लिया। आप नाथ नाथी सब जाकी रित सिद्ध अवरा सार, ए नाथ जी तू की कहना है मैं प्रकृति दे उपर विजय प्राप्त कर ली है। नौ निधियां 18 सिद्धियां ने, नौ निधियां 18 सिद्धियां ने। मैं ज्यादा विस्तार नहीं देंदी, पर तीन चार सिद्धियां दा मैं जिक्र कर दिया। अणिमा सिद्धि, अणिमा अणु दे बराबर अपने जिस्म नू बना लेना, अणु दे बराबर, जस्ट विद द साइज ऑफ एटम। लघिमा लघु स्वरूप छोटा बना लेना। महिमा शरीर दे आकार नू बहुत वड्डा बना लेना। गुप्त प्रगट हो जाने दी एक भी है कि सामने खलोते खलोते गायब हो गए और फिर किसी दूजी थां ते प्रगट हो गए, इस सिद्धियां ने। और ख्याल रहे एक गप्पा नहीं हैगियां, एक गप्पा नहीं हैगियां, जिन्होंने कीतियां ने प्राप्त, अज भी ने जड़े इस चक्कर विच हैं कि मैनू प्राप्त हो जाए। प्राप्त करनिया इनिया औखियां नहीं हैं, लेकिन इन्हां दी प्राप्ति तो बाद जो अंदर हंकार पैदा हो जाता है ना, वह सब तो बड़ी मुश्किल है, सब तो बड़ी।
ਦੂਸਰੇ ਦੇ ਮਨ ਦੀ ਗੱਲ ਨੂੰ ਜਾਣ ਲੈਣਾ। ਪੱਟੀ ਦੇ ਕੋਲ ਇੱਕ ਵੈਦ ਨੇ, ਸਾਧੂ ਸੀ ਮਤਲਬ ਬੰਦਗੀ ਕਰਨ ਵਾਲਾ, ਗ੍ਰਸਤ ਸੀ ਉਵੇਂ ਪਰ ਸਾਧੂ ਸੀ, ਉਹਨੇ ਇੱਕ ਸਿੱਧੀ ਪ੍ਰਾਪਤ ਕਰ ਲਈ, ਇੱਕ ਸਿੱਧੀ ਇੰਝ ਪ੍ਰਾਪਤ ਕੀਤੀ ਇੱਕ ਜਿੰਨ ਨੂੰ ਉਹਨੂੰ ਕਾਬੂ ਕਰ ਲਿਆ। ਹੁਣ ਮਰੀਜ਼ ਜਦੋਂ ਆ ਕੇ ਬੈਠਦਾ ਤਾਂ ਜਿੰਨ ਉਹਦੇ ਕੰਨ 'ਚ ਸਾਰਾ ਬੋਲ ਦਿੰਦਾ ਵੀ ਇਹਨੂੰ ਇਹ ਦਿੱਕਤ ਹੈਗੀ, ਉਹਨੇ ਫੱਟ ਦਵਾਈ ਦੇ ਦੇਣੀ, ਜਿਹੜਾ ਖਾਂਦਾ ਉਹ ਠੀਕ ਹੋ ਜਾਂਦਾ। ਪਰ ਇਹ ਕਿ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਫਿਰ ਬਰਾਬਰ ਮਿਹਨਤ ਕਰਨੀ ਪੈਂਦੀ। ਉਹਨਾਂ ਜਪ ਕਰਦੇ ਰਹੋਗੇ ਤੇ ਕਾਬੂ ਰਹਿਣੇ, ਜਿਸ ਦਿਨ ਜਪ ਪੂਰਾ ਨਾ ਹੋਇਆ ਜਾਂ ਆਚਾਰ ਵਿਚਾਰ 'ਚ ਕੁਛ ਗੜਬੜ ਹੋ ਗਈ, ਉਸ ਦਿਨ ਫਿਰ ਇਹ ਤੁਹਾਨੂੰ ਕਾਬੂ ਕਰ ਲੈਂਦੇ ਨੇ। ਹੋਇਆ ਮੁੜ ਕੇ, ਉਸ ਬੰਦੇ ਨੇ ਆਪਣੀ ਜ਼ੁਬਾਨੀ ਗੱਲ ਸੁਣਾਈ, ਕਹਿੰਦੇ ਨੇ ਮੈਂ ਜਦੋਂ ਦਵਾਈ ਦੇਣ ਬੈਠਾ ਮੈਨੂੰ ਨਾ ਹੀ ਭੁੱਲ ਜਾਏ, ਦਵਾਈ ਨਾ ਲੱਭੇ ਕਿੱਥੇ ਹੈਗੀ, ਉਹ ਸਭ ਪੁੱਠਾ ਸਿੱਧਾ ਕੰਮ ਕਰ ਦਿੰਦਾ ਹੁੰਦਾ ਸੀ। ਕਹਿੰਦੇ ਉਹਨੇ ਮੇਰੇ ਕੋਲ ਇੰਨਾ ਨੱਕ ਰਗੜਾਇਆ, ਕਹਿੰਦੇ ਇੱਕ ਟਾਈਮ ਸੀ ਮੈਂ ਉਸ ਤਾਕਤ ਦੇ ਬਲ ਦੇ ਉੱਤੇ ਮੈਂ ਬੜਾ ਪੈਸਾ ਕਮਾਇਆ, ਹਾਲਾਂ ਉਸ ਪੈਸੇ ਨੂੰ ਖਰਚ ਉਹ ਨਜਾਇਜ਼ ਢੰਗ ਬਿਲਕੁਲ ਨਹੀਂ ਸੀ ਕਰਦਾ, ਗੁਰਦੁਆਰਾ ਬਣਵਾਤਾ, ਸਕੂਲ ਬਣਵਾਤਾ, ਇੰਜ ਕਰਦਾ ਸੀ ਉਹ। ਪਰ ਜਿਹੜੀ ਪ੍ਰਸਿੱਧੀ ਜਿਹੜੀ ਮਿਲਦੀ ਹੈ ਨਾ, ਸਭ ਤੋਂ ਵੱਡੀ ਤ੍ਰਿਪਤੀ ਉਹਨੂੰ ਉਸੇ 'ਚ ਮਿਲ ਜਾਂਦੀ ਸੀ। ਪੈਸਾ ਵਰਤ ਕੇ ਕੀ ਮਿਲਣੀ, ਜੋ ਪ੍ਰਸਿੱਧੀ 'ਚ ਸੁੱਖ ਹੈ ਨਾ ਉਹ ਪੈਸੇ 'ਚ ਸੁੱਖ ਹੈ ਨਹੀਂ। ਜੇ ਪੈਸਾ ਤੇਰੇ ਕੋਲ ਕਰੋੜਾਂ ਡਾਲਰ ਹੋਵੇ, ਜਾਣਦਾ ਤੈਨੂੰ ਕੋਈ ਨਾ ਹੋਵੇ, ਕੀ ਫਾਇਦਾ ਇਹੋ ਜਿਹੇ ਪੈਸੇ ਦਾ। ਅਲਟੀਮੇਟਲੀ ਉਹ ਕਹਿੰਦਾ ਮੈਂ ਜਾ ਕੇ ਗੁਰਦੁਆਰੇ ਅਰਦਾਸ ਕੀਤੀ ਕਿ ਬਾਬਾ ਛੁੜਾ ਮੇਥੋਂ ਪਿੱਛਾ, ਮੈਂ ਕੀ ਪੰਗਾ ਪਾ ਕੇ ਬੈਠ ਗਿਆ, ਇਸ ਜਿੰਨ ਤੋਂ ਮੈਨੂੰ ਬਚਾ ਲੈ। ਕਹਿੰਦੇ ਫਿਰ ਮੈਂ 40 ਦਿਨ ਤੱਕ ਮੂਲ ਮੰਤਰ ਦਾ ਪਾਠ ਕੀਤਾ, ਮੂਲ ਮੰਤਰ ਦਾ ਪਾਠ ਕੀਤਾ ਤਾਂ ਜਾ ਕੇ ਮੇਰੀ ਛੁੱਟੀ ਹੋਈ। ਸਿੱਧੀਆਂ ਪ੍ਰਾਪਤ ਕਰਨੀਆਂ ਔਖੀਆਂ ਨੇ, ਲੇਕਿਨ ਸਿੱਧੀਆਂ ਤੋਂ ਅਹੰਕਾਰ ਪ੍ਰਭੂ ਦੇ ਨੇੜੇ ਨਹੀਂ, ਪ੍ਰਭੂ ਤੋਂ ਦੂਰ ਲੈ ਕੇ ਚਲਾ ਜਾਂਦਾ। ਉਹ ਕਹਿੰਦੇ ਨੇ ਐ ਨਾਥ ਜੀ ਤੂੰ ਕੀ ਸੋਚਦਾ ਹੈ, ਮੈਂ ਨੱਠ ਲਿਆ, ਕੰਟਰੋਲ ਕਰ ਲਿਆ ਪ੍ਰਕਿਰਤੀ ਨੂੰ, ਕੰਟਰੋਲ ਕਰ ਲਿਆ ਆਪਣੇ ਸਰੀਰ ਨੂੰ। ਨਹੀਂ, ਸਾਰਿਆਂ ਦਾ ਕੰਟਰੋਲਰ ਇੱਕੋ ਹੀ ਹੈ, ਆਪ ਨਾਥ, ਨਾਥਾਂ ਦਾ ਵੀ ਨਾਥ ਇੱਕੋ ਉਹੀ ਹੈ। ਰਿੱਧ ਸਿੱਧ ਅਬਰਾ ਸਾਧ, ਇਹ ਰਿੱਧੀਆਂ ਸਿੱਧੀਆਂ ਮੂੰਹ ਦੇ ਭੈੜੇ ਸਵਾਦ ਨੇ, ਪ੍ਰਭੂ ਤੋਂ ਦੂਰ ਖੜਦੀਆਂ ਨੇ, ਬੰਦਗੀ ਤੋਂ ਦੂਰ ਖੜਦੀਆਂ ਨੇ, ਇਹਨਾਂ ਤੋਂ ਪਰੇ ਰਹਿਣਾ ਚਾਹੀਦਾ ਹੈ। ਤੁਸੀਂ ਯਕੀਨ ਜਾਣੋ, ਜਿਹੜਾ ਆਦਮੀ ਵੈਸੇ ਤੁਹਾਡੇ ਵਿੱਚੋਂ ਜੇ ਕੋਈ ਚਾਹਵੇ ਤੇ ਟਰਾਈ ਕਰ ਸਕਦਾ ਹੈ ਬਿਲਕੁਲ, ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਐਵੇਂ ਗੱਲਾਂ ਸੁਣਾ ਗਏ ਨੇ ਸਾਨੂੰ। ਹੱਡ ਬੀਤੀ ਤੇ ਜਗ ਬੀਤੀ 'ਚ ਬਹੁਤ ਫਰਕ ਹੈ, ਤੇ ਹੱਡ ਬਤਾਉਣਾ ਚਾਹੋ ਤੇ ਬਤਾ ਸਕਦੇ ਹੋ। ਮੂਲ ਮੰਤਰ ਦਾ ਪਾਠ ਵਿਧੀ ਮੁਤਾਬਕ ਅਨੁਸ਼ਠਾਨ ਕੀਤਾ ਜਾਵੇ, 6 ਮਹੀਨਿਆਂ 'ਚ ਜਿਹੜੀ ਸਿੱਧੀ ਚਾਹੋ ਮਿਲ ਜਾਂਦੀ, ਕੋਈ ਔਖਾ ਕੰਮ ਥੋੜ੍ਹੀ, ਤਰੀਕਾ ਹੈ ਕਰਨ ਦਾ, ਜੋ ਚਾਹੋਗੇ ਜੋ ਮੰਗੋਗੇ ਉਹ ਹੋਵੇਗਾ। ਪਰ ਫਿਰ ਗੁਰੂ ਨਾਨਕ ਦੀ ਇਸ ਗੱਲ ਨੂੰ ਟਿੱਗ ਕੇ ਟੱਠ ਕੇ ਚੱਕਰ ਖਾ ਕੇ ਫਿਰ ਸਿੱਖੋਗੇ। ਰਿੱਧ ਸਿੱਧ ਅਵਰਾ ਸਾ, ਦੂਰ ਕਰਦਾ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲਿਖੇ ਆਵੇ ਭਾਗ, ਉਹ ਪਰਮਾਤਮਾ ਸੰਜੋਗ ਮਣੇ ਮਲਾਣਾ, ਵਿਜੋਗ ਦੂਰੀ ਕਰ ਦੇਣਾ। ਇਹ ਜਿਹੜੇ ਕਾਰ ਨੇ, ਇਹ ਕੰਮ ਜਿਹੜੇ ਨੇ, ਇਹ ਪ੍ਰਭੂ ਕਰ ਰਿਹਾ ਹੈ, ਔਰ ਕਰ ਕਰਕੇ ਸਾਡੇ ਇਹਨਾਂ ਭਾਗ ਜਿਹੜੇ ਨੇ, ਸਾਡੀਆਂ ਜਿਹੜੀਆਂ ਕਿਸਮਤਾਂ ਨੇ, ਇਹਨਾਂ ਦੇ ਸੰਜੋਗ ਇਹਨਾਂ ਦੇ ਵਿਜੋਗ ਪ੍ਰਭੂ ਨੇ ਆਪਣੇ ਹੱਥੀ ਆਪ ਰਚੇ ਨੇ। ਆਦੇਸ਼ ਤਿਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਤੀਸਵੀਂ ਪੌੜੀ 'ਚ ਸਤਿਗੁਰੂ ਜੀ ਹੁਣ ਇੱਕ ਬੜੀ ਸੁੰਦਰ ਗੱਲ ਕਹਿਣ ਰਹੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ। ਇੱਥੇ ਮਾਈ ਕਿਹਨੂੰ ਕਿਹਾ ਹੈ? ਇੱਥੇ ਪ੍ਰਭੂ ਨੂੰ ਮਾਈ ਕਿਹਾ ਹੈ। ਗੁਰੂ ਨਾਨਕ ਸਾਹਿਬ ਪਰਮਾਤਮਾ ਨੂੰ ਫੈਮਿਨਨ ਫੀਮੇਲ ਫਾਰਮ 'ਚ ਦੇ ਰਹੇ, ਏਕਾ ਮਾਈ, ਇੱਕ ਮਾਂ ਨੇ ਜੁਗਤ ਦੇ ਨਾਲ, ਜੁਗਤ ਕਾਹਦੀ, ਮਾਇਆ ਦੇ ਨਾਲ ਤਿੰਨ ਚੇਲੇ ਬਣਾਏ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਵੇ ਦੀਵਾਨ। ਸੰਸਾਰੀ ਕੌਣ ਹੈ? ਬ੍ਰਹਮਾ। ਭੰਡਾਰੀ ਕੌਣ ਹੈ? ਵਿਸ਼ਨੂੰ। ਦੀਵਾਨ ਕਿਸ ਦਾ? ਸ਼ਿਵ ਦਾ। ਜਿਹੜਾ ਮੌਤ ਦਾ ਦੀਵਾਨ ਲਾਏਗਾ ਉਹ ਸ਼ਿਵ ਸ਼ੰਕਰ। ਬ੍ਰਹਮਾ ਦੇ ਹੱਥੋਂ ਉਹ ਸ੍ਰਿਸ਼ਟੀ ਪੈਦਾ ਕਰਵਾ ਰਿਹਾ, ਵਿਸ਼ਨੂੰ ਦੇ ਹੱਥੋਂ ਉਹ ਪਾਲਣਾ ਕਰਵਾ ਰਿਹਾ, ਸ਼ੰਕਰ ਦੇ ਹੱਥੋਂ ਮੌਤ ਆ ਰਹੀ ਹੈ। ਹੁਣ ਮੈਂ ਇੱਥੇ ਗੱਲ ਕਰਾਂਗੀ, ਜਦੋਂ ਕਿਸੇ ਬੱਚੇ ਨੂੰ ਸਿਖਾਓ ਇਹ ਐਪਲ ਐਪ ਏ ਬੀ ਸੀ ਡੀ ਈ ਐਫ ਜੀ, ਉਹਨੂੰ ਸਿੱਧੇ ਸਮਝ ਨਹੀਂ ਆਉਂਦੀ, ਫਿਰ ਤਰੀਕਾ ਕੀ ਕਰਦੇ ਨੇ, ਐਪਲ ਦੀ ਤਸਵੀਰ ਡਰਾ ਕੀਤੀ, ਕਿਆ ਇਹ ਸੇਬ ਉਹਨੇ ਵੇਖਿਆ ਹੈ, ਉਹਨੂੰ ਕਿੰਨੇ ਨੇ ਇਹ ਦਿਸ ਇਜ਼ ਐਪਲ ਸੋ ਦਿਸ ਇਜ਼ ਏ, ਤੋ ਉਹ ਕੋਇਨਸਾਈਡ ਕਰ ਪਾਉਂਦਾ, ਮਿਲਾ ਪਾਉਂਦਾ, ਜੋੜ ਪਾਉਂਦਾ। ਕੁਛ ਇੱਕ ਪੁਰਾਤਨ ਸਮੇਂ ਦੇ ਵਿੱਚ ਮਹਾਤਮਾ ਨੇ, ਰਿਸ਼ੀਆਂ ਨੇ ਸਮਝਾਉਣ ਵਾਸਤੇ ਕਿ ਬ੍ਰਹਮਾ ਦੀ ਇਹ ਜੋ ਸ਼ਕਤੀ ਹੈ, ਸਮਝਾਉਣ ਵਾਸਤੇ ਸਿੰਬੋਲਿਕ, ਯਾਦ ਰਹੇ ਪੁਰਾਣ ਵਿੱਚ ਜਿਤਨੇ ਕਰੈਕਟਰਸ ਦਾ ਜ਼ਿਕਰ ਹੈ, ਜ਼ਾਇਦਾ ਕਰਕੇ ਉਸ ਸਿੰਬੋਲਿਕ ਨੇ, ਉਹਨਾਂ ਦਾ ਅਰਥ ਹੈ। ਬ੍ਰਹਮਾ ਚਾਰ ਮੂੰਹ ਵਾਲੇ ਕਿਸੇ ਵਿਅਕਤੀ ਦਾ ਨਾਂ ਨਹੀਂ ਹੈ। ਖਿਆਲ ਕਰਨਾ, ਬ੍ਰਹਮਾ ਚਾਰ ਮੂੰਹ ਵਾਲੇ ਕਿਸੇ ਵਿਅਕਤੀ ਦਾ ਨਾਂ ਨਹੀਂ ਹੈ। ਕਿਉਂ? ਜੇ ਉਹ ਵਿਅਕਤੀ ਹੈ ਤੇ ਫਿਰ ਉਹਨੂੰ ਪੈਦਾ ਕਰਨ ਵਾਲੇ ਕੋਈ ਮਾਂ ਪਿਓ ਵੀ ਹੋਣਗੇ, ਮਾਂ ਪਿਓ ਕਿਸੇ ਘਰ ਚ ਵੀ ਰਹਿੰਦੇ ਹੋਣਗੇ, ਘਰ ਕਿਸੇ ਸ਼ਹਿਰ ਚ ਹੋਏਗਾ, ਸ਼ਹਿਰ ਕਿਸੇ ਦੇਸ਼ ਤੇ ਹੋਏਗਾ, ਦੇਸ਼ ਕਿਸੇ ਜ਼ਮੀਨ ਤੇ ਹੋਏਗਾ। ਤੇ ਜੇ ਸਾਰੀ ਦੁਨੀਆ ਪਹਿਲਾਂ ਹੀ ਮੌਜੂਦ ਸੀ ਤੇ ਬ੍ਰਹਮਾ ਨੇ ਬਣਾਇਆ ਕੀ ਹੈ ਫਿਰ? ਬ੍ਰਹਮਾ ਵਿਅਕਤੀ ਦਾ ਨਾਮ ਨਹੀਂ ਹੈ, ਬ੍ਰਹਮਾ ਉਸ ਸ਼ਕਤੀ ਦਾ ਨਾਮ ਹੈ ਜਿੱਥੋਂ ਇਹ ਸੰਸਾਰ ਦੀ ਰਚਨਾ, ਦ ਕੰਸਟਰਕਟਿਵ ਫੋਰਸ, ਸਿਰਜਣਾਤਮਕ ਸ਼ਕਤੀ। ਵਿਸ਼ਨੂੰ ਕੀ ਹੈ? ਪਾਲਣਹਾਰੀ ਸ਼ਕਤੀ, ਜਿਹੜੀ ਪਾਲਣਾ ਕਰ ਰਹੀ ਸ਼ਕਤੀ। ਸ਼ੰਕਰ ਮ੍ਰਿਤਯੂ ਦਾ ਦੇਵਤਾ, ਮੌਤ ਕੀ ਹੈ? ਸ਼ਕਤੀ ਹੈ। ਪਰ ਸਮਝਾਉਣ ਵਾਸਤੇ, ਸਿੰਬੋਲਿਕ ਫਾਰਮ ਦੇਣ ਵਾਸਤੇ, ਜਿਵੇਂ ਇਹ ਐਪਲ ਦੀ ਬਣਾਈ ਕਿ ਨਹੀਂ ਕਹਿਦਾ, ਇੰਜ ਸਮਝਾਉਣ ਵਾਸਤੇ। ਪਰ ਗੁਰੂ ਨਾਨਕ ਇਹ ਕਹਿ ਰਹੇ ਨੇ ਕਿ ਪਾਲਣਹਾਰੀ ਸ਼ਕਤੀ, ਸਿਰਜਣਾਤਮਕ ਸ਼ਕਤੀ, ਮੌਤ ਦੀ ਸ਼ਕਤੀ, ਇਹਨਾਂ ਤਿੰਨਾਂ ਨੂੰ ਰਚਿਆ ਕਿਸਨੇ ਹੈ? ਮਾਈ ਨੇ, ਉਸ ਮਾਂ ਨੇ, ਉਸ ਮਾਤਾ ਨੇ, ਜਿਹਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ। ਜਿਵ ਤਿਸ ਪਾਵੈ ਤਿਵੇ ਚਲਾਵੈ, ਜਿਵ ਹੋਵੇ ਫੁਰਮਾਨ। ਜਿਵੇਂ ਪ੍ਰਭੂ ਨੂੰ ਪਾਉਂਦਾ ਹੈ ਨਾ, ਉਵੇਂ ਇਹਨਾਂ ਸ਼ਕਤੀਆਂ ਤੋਂ ਉਹ ਕੰਮ ਲਈ ਜਾ ਰਿਹਾ। ਜਦੋਂ ਤੱਕ ਉਹਨੂੰ ਪਾਉਂਦਾ ਹੈ, ਦੁਨੀਆਂ ਬਣਦੀ ਗਈ, ਦੁਨੀਆ ਪਾਲੀ ਜਾ ਰਹੀ ਤੇ ਦੁਨੀਆਂ 'ਚ ਨਾਸ ਹੁੰਦਾ ਜਾ ਰਿਹਾ। ਮੈਂ ਇਹਨੂੰ ਥੋੜਾ ਜਿਹਾ ਸਪਸ਼ਟ ਹੋਰ ਕਰਦਿਆਂ ਕਿ ਮੈਂ ਕਿਸ ਤਰ੍ਹਾਂ ਕਹਿ ਰਹੀ ਹਾਂ ਕਿ ਉਹ ਵਿਅਕਤੀ ਨਹੀਂ ਔਰ ਸ਼ਕਤੀ ਹੈ। ਜੇ ਅਸੀਂ ਕਹੀਏ ਕਿ ਬ੍ਰਹਮਾ ਨੇ ਪੈਦਾ ਕੀਤਾ, ਵਿਸ਼ਨੂੰ ਪਾਲਦਾ ਹੈ, ਸ਼ੰਕਰ ਮਾਰਦਾ ਹੈ, ਤੇ ਫਿਰ ਦੇਖੋ, ਪਾਲਣ ਵਾਲਾ ਦੂਰ ਰਹਿ ਕੇ ਪਾਲੇਗਾ ਕਿ ਨੇੜੇ ਰਹਿ ਕੇ ਪਾਲੇਗਾ? ਪਾਲਣ ਵਾਲਾ ਗਵਰਨਸ, ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਇੱਥੇ ਬੇਬੀ ਸਿਟਰ, ਪਾਲਣ ਵਾਲੀ, ਦੇਖ ਰੇਖ ਕਰਨ, ਉਹ ਕੋਲ ਰਹਿ ਕੇ ਬੇਬੀ ਸਿਟ ਕਰੇਗੀ ਕਿ ਦੂਰ ਰਹਿ ਕੇ? ਕੋਲ ਰਹਿ ਕੇ। ਮਾਂ ਜੇ ਬੱਚੇ ਨੂੰ ਪਾਲਦੀ ਹੈ ਤੇ ਬੱਚੇ ਦੇ ਕੋਲ ਰਹਿ ਕੇ ਕਿ ਟੈਲੀ ਹਾਲਾਂ ਅਸੀਂ ਉਹ ਫੋਨ ਕਰਕੇ ਘਰ ਪੁੱਛ ਲੈਂਦੀਆਂ ਨੇ, ਪੀ ਲਿਆ ਦੁੱਧ ਉਹਨੇ, ਆਹੋ ਜੀ ਪੀ ਲਿਆ, ਠੀਕ ਹੈ, ਕੰਮ ਹੋ ਗਿਆ। ਇਹਨਾਂ ਦਾ ਵਸ ਚੱਲੇ ਨਾ, ਤਾਂ ਉਹ ਇਲੈਕਟ੍ਰੋਨਿਕਲੀ ਓਪਰੇਟਿਡ ਬਣਾ ਦੇਣ ਕਿ ਉਹ ਬਣਾ ਦੇਣ ਵੀ ਇੰਨੇ ਵਜੇ ਬੱਚੇ ਨੂੰ ਦੁੱਧ ਦੇਣਾ ਹੈ, ਤੇ ਉਹ ਆਪਣੇ ਉੱਥੋਂ ਹੀ ਉਹ ਆਟੋਮੈਟਿਕਲੀ ਆਨ ਹੋ ਜਾਏ, ਬੋਤਲ 'ਚ ਦੁੱਧ ਪੈ ਜਾਏ, ਬੋਤਲ ਸਿੱਧਾ ਬੱਚੇ ਦੇ ਮੂੰਹ 'ਚ ਲੱਗ ਜਾਏ, ਸਿੱਧੀ ਬੋਤਲ ਐਂ ਬਾਹਰ ਆ ਜਾਏ। ਇਹਨਾਂ ਦਾ ਵਸ ਚੱਲੇ ਤਾਂ ਇਹ ਵੀ ਕੰਮ ਕਰ ਦੇਣ ਮਕੈਨੀਕਲੀ। ਪਰ ਮਕੈਨੀਕਲੀ ਜੋ ਕੁਦਰਤ ਦੇ ਵਿਰੋਧ ਵਿੱਚ ਚੀਜ਼ ਹੈ, ਉਹ ਹਮੇਸ਼ਾ ਨੁਕਸਾਨ ਵਿੱਚ ਜਾਂਦੀ ਹੈ। ਮੈਂ ਫਿਰ ਕਿਸੇ ਦਿਨ ਇਸ ਵਿਸ਼ੇ ਤੇ ਮੈਂ ਦੱਸਾਂਗੀ ਕਿ ਕੀ ਨੁਕਸਾਨ ਨੇ ਜਿਹੜੇ ਬੋਤਲਾਂ ਤੋਂ ਦੁੱਧ ਪਿਆਉਂਦੇ ਨੇ। ਇੰਨਾ ਕੁ ਮੈਂ ਜਰਾ ਇਸ਼ਾਰਾ ਦੇ ਦਿਆਂ, ਜਿਹੜੇ ਬੋਤਲਾਂ ਤੋਂ ਦੁੱਧ ਪਿਆਉਣ ਦੀ ਆਦਤ ਪਾ ਰਹੇ ਨੇ ਨਾ, ਛੋਟੇ ਹੁੰਦਿਆਂ ਬੋਤਲ 'ਚ ਦੁੱਧ ਪੀਣਗੇ ਤੇ ਵੱਡੇ ਹੋ ਕੇ ਫਿਰ ਬੋਤਲ 'ਚੋਂ ਸ਼ਰਾਬ ਹੀ ਪੀਣਗੇ, ਹੋਰ ਕੁਛ ਨਹੀਂ ਪੀਣਗੇ। ਆਦਤ ਪੈ ਜਾਣੀ ਨਾ ਬੋਤਲ ਦੀ, ਉਹ ਛੁੱਟਣੀ ਕੋਈ ਨਹੀਂ, ਪਹਿਲਾਂ ਇਹ ਵਾਲੀ ਫਿਰ ਉਹ ਵਾਲੀ, ਬੋਤਲ ਦੀ ਆਦਤ ਨਹੀਂ ਪੈਣੀ ਚਾਹੀਦੀ। ਬੱਚੇ ਦੀ ਮਾਂ ਦੇ ਨਾਲ ਘਨਿਸ਼ਟਤਾ, ਕਲੋਜ਼ਨੈਸ ਆਫ ਮਦਰ ਐਂਡ ਬੇਬੀ ਨਹੀਂ ਹੋ ਪਾਉਂਦਾ। ਬੱਚਾ ਮਾਂ ਦੇ ਕੋਲੋਂ ਇੱਕ ਜੋ ਗਰਮਾਇਸ਼, ਜੋ ਸੋਸ਼ਲ ਐਂਡ ਇਮੋਸ਼ਨਲ ਸਿਕਿਉਰਿਟੀ ਲੈਂਦਾ, ਉਹ ਬੋਤਲ ਨਹੀਂ ਦੇ ਸਕਦੀ ਹੈ। ਪਰਮਾਤਮਾ ਰੂਪੀ ਮਾਂ ਨੇ ਇਹ ਤਿੰਨੋਂ ਤਾਕਤਾਂ ਪੈਦਾ ਕੀਤੀ। ਪਾਲਣ ਵਾਲਾ ਜੇ ਵਿਸ਼ਨੂੰ ਕੋਈ ਹੈ ਤੇ ਦੂਰ ਰਹਿ ਕੇ ਥੋੜੀ ਪਾਲ ਸਕਦਾ, ਉਹ ਇੱਥੇ ਮੇਰੇ ਕੋਲ ਰਹਿ ਕੇ। ਅੱਛਾ, ਮੈਡੀਕਲੀ ਸਪੀਕਿੰਗ, ਸਾਡੇ ਜਿਹੜੇ ਸਰੀਰ ਦੇ ਸੈਲਸ ਨੇ ਰੋਜ਼ ਟੁੱਟਦੇ ਰਹਿੰਦੇ ਨੇ, ਰੋਜ਼ ਨਵੇਂ ਬਣਦੇ ਰਹਿੰਦੇ ਨੇ, ਰੋਜ਼ ਨਵੇਂ ਟੁੱਟ ਰਹੇ ਨੇ, ਰੋਜ਼ ਨਵੇਂ ਬਣ ਰਹੇ। ਇਹਦਾ ਮਤਲਬ ਰੋਜ਼ ਸਰੀਰ 'ਚ ਕੁਛ ਬਣ ਰਿਹਾ, ਰੋਜ਼ ਸਰੀਰ 'ਚ ਕੁਛ ਮਿਟ ਰਿਹਾ, ਰੋਜ਼ ਜੋ ਅਸੀਂ ਖਾ ਪੀ ਰਹੇ ਹਾਂ ਉਹ ਅੰਦਰ ਪਚ ਰਿਹਾ, ਖੂਨ ਬਣ ਰਿਹਾ, ਦਿਲ ਉਸਨੂੰ ਪੂਰੇ ਜਿਸਮ ਦੇ ਵਿੱਚ ਸਰਕੂਲੇਟ ਕਰਦਾ ਪਿਆ। ਇਹਦਾ ਮਤਲਬ ਤਿੰਨੋਂ ਤਾਕਤਾਂ ਨਾਲ ਰਹਿ ਕੇ ਹੀ ਤਾਂ ਕੰਮ ਕਰਦੀਆਂ ਪਈਆਂ ਨੇ। ਪਰ ਇਹ ਤਿੰਨੋਂ ਤਾਕਤਾਂ ਪ੍ਰਭੂ ਦੀ ਮਰਜ਼ੀ ਨਾਲ ਚੱਲ ਰਹੀਆਂ ਨੇ। ਜਿਵ ਤਿਸ ਪਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ। ਹੁਣ ਅੱਗੋਂ ਕਹਿ ਰਹੇ ਨੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਪ੍ਰਭੂ ਇਹਨਾਂ ਤਾਕਤਾਂ ਨੂੰ ਦੇਖ ਰਿਹਾ ਹੈ, ਕੰਟਰੋਲ ਕਰ ਰਿਹਾ ਹੈ, ਪਰ ਇਹ ਤਾਕਤਾਂ ਪਰਤ ਕੇ ਵਾਪਸ ਉਸ ਨਿਰੰਕਾਰ ਨੂੰ ਨਾ ਦੇਖ ਪਾ ਰਹੀਆਂ ਨੇ, ਨਾ ਕੰਟਰੋਲ ਕਰ ਪਾ ਰਹੀਆਂ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਵਿਡਾਨ ਕਹਿੰਦੇ ਨੇ ਹੈਰਾਨੀ ਨੂੰ। ਹੈਰਾਨੀ ਦੀ ਗੱਲ ਹੈ ਕਿ ਪ੍ਰਭੂ ਇਸ ਸਾਰੀ ਮਾਇਆ ਦੀ ਰਚਨਾ ਨੂੰ ਚਲਵਾ ਤੇ ਰਿਹਾ ਹੈ, ਪਰ ਜੇਕਰ ਮਾਇਆ ਚਾਹੇ ਕਿ ਪਰਤ ਕੇ ਪ੍ਰਭੂ ਨੂੰ ਸਮਝ ਲਏ, ਕਹਿੰਦੇ ਉਹ ਨਹੀਂ ਸਮਝ ਪਾਏਗੀ। हैरानी है, वडान ये हैरानी हो गई। आदेश अतिशय आदेश, आद अनिल अनाद अनाहत जुग जुग एको वेश। ओ प्रभु आद विच सी, ओही प्रभु हमेशा रहेगा। ओ प्रभु मल तो रहित है, ओही परमात्मा सर्व व्यापक है। आदेश अतिशय आदेश, हुक्म ओसे दा रहना है, हुक्म ओसे दा चलेगा। ए नानक उस दे हुक्म नू बस समझ लै, उस दे हुक्म च रहना सिख लै, ते मुंदा संतोख सरम पत झोली ध्यान की करे विभूत। ये साधना दा तरीका है, ये बंदगी दा तरीका है। जेड़ा कोई गुरु नानक दे इस उपदेश नू मन्ने, अज गुरु साहब सीधा सीधा ख्याल करना, ज्यों ज्यों जपजी साहब दियां पौड़ियां अंतम पड़ाव वल तुर रही ने, त्यों त्यों विषय हुण अगों गंभीर हुंदा जाना है, प्रोफाउंड डीप हुंदा जाना है। प्रैक्टिकल तरीके दस रहे ने महाराज, की कर कि तू अपने इसे जीवन च अकाल पुरख की प्राप्ति कर लवे। और वो हो सकती जे सुने, जे मने, जे मन च प्यार जग जाए। सुनिया मनिया मन कीता भाव अंतरगत तीरथ मल नाव। कुर्बान जाइए गुरु साहब दे इस सुंदर वख्यान तो, इस सुंदर शब्दां दे जोड़ तो, इन्हां सुंदर पंक्तियां तो जिन्हां ने सौखा सुखाला। मैं पहले दस चुकी हूं ना, जोग मत दे जेड़े अठ हिस्से ने, वो एक आम आदमी वास्ते करने कितने को औखे ने। 100 बार गलतियां, 100 बार झूठ, 100 बार ठेडे, 100 बार विकार निकल देने। महाराज ने बिल्कुल सौखा रस्ता दस दिता है, जेकर अपना सके ता संतोष दया जुगत ध्यान, चार चीजा। फिर कह दें संतोख दया ध्यान जुगत, ये चार चीजा जिस दे जीवन विच आ गई, सही मायने च गुरमुख होई है, भगत होई है, साध होई है। तो जे इंज साधना करता रहे तो फिर संत भी वो होई है। ऐसे भगत, ऐसे गुरमुख, ऐसे साध, ऐसे संत सारे ही असी हो सकते हैं। राह दसता है जिड़ा तुरे पहुंच जाए, जिन्हें तुरना ही कुन नहीं। वो कहें जो बंदा उठता ना, कई बार सुन के कपड़े झाड़ता है, नाल सुनया सुनाया ज्ञान भी झाड़ जाता है, सुनी सुनाई गुरबाणी भी झाड़ जाता है। वो कहें सुनाण वाले किधरे घाटा ही ना पै जाए, कल की सुना, कुछ तो छड़ जाइए इन्होंने वास्ते। लेकिन महाराज कहते ने बोलन वाला आप अपने जीवन दे विच इन चीजां दा धारणी होवे, ते फिर सुनन वाला बिल्कुल बिल्कुल जेकर गुरु महाराज दे प्यार विच आके बैठा है, जे निरंकार दे प्यार विच आके बैठा है, हो नहीं सकदा कि फिर बाणी दा जादू ओदे दिल ते चले। कोई ना बाणी दा जादू बहुत तगड़ा है, मैं कहनी हां कोई बहुता ही वीर होवेगा ते बचेगा। इहदे च वीरता वैसे है कोई नहीं, पर कोई वीरता समझ देने भी, असीं सुनदे रोज हुंने आ, करदे असीं कुछ नहीं। मैं एक छोटी जी गल अखीर च कह के मेरे दिमाग च एकदम आई, सुनन ते मनन दे उते। एक प्यो अपने पुत्र नूं लै गया, चल काका सत्संग चलीए, कथा सुननी चाहिए, बड़ी वधिया कथा होण दी। पुत्र आ गया, पहली बारी आया सुनन। उस दिन कथावाचक जिहड़े सी उह सुना रहे सन, दान देना चाहीदा है, दान करना चाहीदा है, काल खाए कि छत्थों दे। पुत्र ने सुनिया, पुत्र कहना चंगा पिता जी घर चलिए, हुण भोग पै गया। कहिंदे काका तू चल, मैं तेरे मगरे मगरे आया। उन्हां दी गुड़ दी दुकान सी, जाके आड़त दी दुकान तू खोल ते मैं आया। पुत्र गया दुकान खोली, उस दिन एक गां आ गई। अमरीका ते आनी ना, उत्थे ते महाराज सब नूं खुलियां छुट्टियां ने, जिथे मर्जी फिरदे रहो, खब्बे सजे दी कोई प्रॉब्लम नहीं, स्टॉप साइन वॉक साइन दी कोई प्रॉब्लम नहीं, जिथे जी करे तुरे फिरो। एक गां आ गई तुरदी फिरदी, गुड़ देखिया खान लग पी। पहले उठिया मुंडा कि मैं गां नूं परे करां भी गुड़ खाई जांदी। फिर मन च याद आया, ओहो अज की कथा सुनी सी, दान करना चाहिए। ते आपे ही दान लैण वाला जीव ही आ गया रब दा, गुड़ खा रहे, वाह वाह शुक्र, बड़ा सुन अमल हो गया अज ही मेरा। इन्हें नू प्यो आ गया उत्तों, जदों उन्हें वेख्या गां नू गुड़ खांदिया, उन्हें अपनी सोटी कढ़ के तीन चार खिच खिच के गां दे मारी, बेचारी रोंदी निकल गई। उत्तर हैरानी च बाप नू पुछदा है, पिता जी, पर इस तो पहले कुछ होर कहिंदा, प्यो कहिंदा है काका मैनू इन्ने साल हो गए कथा सुनन नू, मैं ते अमल कीता कोई नहीं, तू पहले दिन ही चालू हो गया दुकान लुटाण दे विच, कथा सुनी दी हुंदी है, अमल बिल्कुल नहीं करी दी हुंदी। ਇਹ ਸੁਣਨ ਦੀਆਂ ਚੀਜ਼ਾਂ ਨੇ, ਕਰਨ ਦੀਆਂ ਚੀਜ਼ਾਂ ਨਹੀਂ ਹੈਗੀਆਂ, ਇਹ ਪੱਲੇ ਬੰਨ ਕੇ ਰੱਖੀ। ਕਈ ਵਾਰ ਸੁਣਨ ਵਾਲੇ ਇਸ ਭਾਵ ਨਾਲ ਸੁਣਦੇ ਨੇ ਤੇ ਕਈ ਵਾਰੀ ਸੁਣਾਉਣ ਵਾਲੇ ਵੀ ਇਸੇ ਭਾਵ ਨਾਲ ਸੁਣਾਉਂਦੇ ਨੇ। ਰਾਮ ਮਲਾਈ ਜੋੜੀ, ਤੇ ਫਿਰ ਤੁਹਾਨੂੰ ਪਤਾ ਅੱਗੋਂ ਕੀ ਹੈ, ਉਹ ਮੈਂ ਨਹੀਂ ਕਹਿੰਦੀ। ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਲੋਕਾਂ ਦੀ ਗਿਣਤੀ ਇਹਨਾਂ ਵਿੱਚ ਨਾ ਹੋਵੇ, ਕਿ ਜਿਹੜੇ ਦੋ ਜੋੜੀ ਬਣਦੀ ਹੈ ਇਹਨਾਂ 'ਚ ਨਾ ਹੋਵੇ। ਗੁਰੂ ਕਾ ਜਸ, ਗੁਰੂ ਕਾ ਪਿਆਰ, ਗੁਰੂ ਕਾ ਗਿਆਨ ਜੀਵਨ ਵਿੱਚ, ਮਨ ਵਿੱਚ, ਹਿਰਦੇ 'ਚ ਆਵੇ, ਤਾਂ ਜੋ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇੱਥੇ ਹੀ ਸਮਾਪਤੀ ਹੈ, ਬਕਾਇਆ ਪੌੜੀਆਂ ਅਸੀਂ ਕੱਲ੍ਹ ਕਰਾਂਗੇ।